श्री वाहे गुरु साहिब जी, तोड़ी महला पंजवां, निंदक गुर कृपा ते हटियो, पार ब्रह्म प्रभ पै दयाला, शिव कै बाण सिर काट्यो। निंदक गुर कृपा ते हट्यो, पार ब्रह्म प्रभ पै दयाला, शिव कै बाण सिर काट्यो। रहाओ काल जाल जम जोहे न सकै, सच का पंथा थाट्यो। खात खर्चत किशन खुटत नाही, राम रतन धन खाट्यो। पसमा पूत हो आखिन पितर, अपना किया पाया। आगम निगम कहे जन नानक, सब देखे लोक सुभाया। पसमा पूत हुआ खिन पीतर, अपना किया पाया। आगम निगम कहे जन नानक, सब देखे लोग सुभाया। तोड़ी महला पंजवां, निंदक गुर कृपा ते हट्यो। वाहिगुरु जी का खालसा, वाहिगुरु जी की फतेह।
ओम करता पुरुष निर्भव निर्वैर, अकाल मूरत अजूनी, सैभं गुरु प्रसाद, सर्वशील ममं शीलं, सर्व पावने मम पावनं, सर्व कर्तव्ये ममं कर्ता। नानक ले पुछे पुना लिपियते, मुकुजरे शास्त्र खट, पिंग गिरन चढ़ जाए। अंध लखे बधरो सुने, जो काले कृपा कराए। सम्मान योग गुरु रूप सत्संग जीओ, सनेमर फतेह प्रवान करने। वाहिगुरु जी का खालसा, वाहिगुरु जी की फतेह। दोष तिन मने गए ने, त्रै दोख उसनू कहंदे ने। शरीर दे दोख, मन दे दोख, बाणी दे दोख, रसना दे दोख। अगर मनुख कुछ जगत विच भला कर सकता है, मन नाल, तन नाल, जबान नाल। अगर कोई मनुख जगत विच बुरा कर सकता है, तो तन नाल, मन नाल, जबान नाल। मनुख कोल कोई चौथा उपकरण नहीं है। जद भी इसे ने किसे नु चोट पहुंचानी है, किसी का नुकसान करना है, तो इंज कह लो ये को शस्त्र ए तीन ने। मन भी है, तन भी है, जवान भी है। जद भी इसने जगत देच कोई भलाई करनी है, नेकी करनी है, तो फिर इस दे कुल वसायल उपकरण ए तीन ही ने, तन, मन और जबान। इन्ना कन्ना नाल मनुख किसी का कोई बुरा नहीं कर सकता, इस नासका नाल मनुख किसी का कोई बुरा नहीं कर सकता। ये इंद्रे ऐसे ने, इंज कह लो, ज्ञान ते दे सकते ने, सुगंध दा, दुर्गंध दा, नाद दा, लेकिन कन्ना दे नाल, नासका दे नाल किसी नू चोट नहीं पहुंचाई जा सकती, पर जबान नाल बड़ी चोट पहुंचाई जा सकती, जबान नाल बड़ी जरब पहुंचाई जा सकती, जबान दे नाल मनुख दा बहुत वड्डा नुकसान किया जा सकता है, और जबान दे नाल बहुत वड्डी सौगात वंडी जा सकती है। शायद हाथ भी इतना दान नहीं कर सकते जितनी रसना कर सकती है। परोपकार करना है, भलाई करनी है, नेकी करनी है, तो ये तीन उपकरण है, तन मन और जबान। मैं एक दफा फिर अर्ज कर दिया, नासका दे नाल मनुख की भलाई करेगा, की बुराई करेगा, कन्ना दे नाल इसने जगत की की बुराई करनी है ते की भलाई करनी है। कन ते नासका एक ऐसे ज्ञान इंद्रे ने जो निजी दुनिया तक रहिंदे ने, मनुख दे व्यक्तिगत तक रहिंदे ने, इन्हां दा कोई दूजियां नाल नफे ते नुकसान दा संबंध नहीं जुड़दा। नफा नुकसान ये संबंध दूजे नाल जुड़ सकता है तन करके, रसना करके और मन करके। दोख भी तीन मन्ने गए ने, पाप, बाणी दा पाप, शरीर दा पाप, मन दा पाप, और कर्म भी ये तीन मन्ने गए ने, मानसिक कर्म, शरीरक कर्म, वाचक कर्म। और ते कुछ कर्म ऐसा है ही नहीं जेदे नाल जगत नू कुछ मिले या जगत दा कुछ खोया जाए। मैं एक दफा फिर अर्ज करा, इंद्रे प्रभु ने ज्ञान इंद्रे ते पंज दिते ने, पर जिस नाल असी जगत नू बहुत गहरी चोट पहुंचा सकते हैं वो रचना है। जिस नाल असी जगत दा बहुत कल्याण कर सकते हैं वो रसना ही है, जबान है। मैं फिर दोहरा दें, नक नाल जगत दी झोली विच कुछ भी नहीं पाया जा सकता, ना खोया जा सकता, और कन्ना नाल भी ये लेन देन दे संबंध नहीं जुड़ते, नफे नुकसान दे संबंध नहीं जुड़ते, जबान नाल जुड़ते हैं। शरीर विच खास करके ये दो हथ शरीर दा अंग ने, कर्म इंद्रे, फिर मन, मन नाल, शरीर नाल, रसना नाल जगत नूं कुछ दे सकते हैं, जगत कोलो कुछ खो सकते हैं। मन नाल सिर्फ बुरा सोची जाना, ये बुरियां तरंगा उस मनुख तक पहुंच रही ने जेदे बारे सोचा जाता है। अजोका मनोविज्ञान ते हुण तस्दीक करन लग पे है, लेकिन धर्म ते बहुत पुराने समय तो कह रहे हैं, मन नाल जब कोई भला सोचता है इस तो भी बाकी दी कायनात प्रभावित होती है। और कहने संवेदनशीलता, एहसास दा मादा किसे हद तक मनुखां नालों पशुआं च ज्यादा है। तुसी अंदरों बुरा सोचो ते गौ नूं भी पता चल जांदा है, बिल्ली नूं भी पता चल जांदा है, कुत्ते नूं भी पता चल जांदा है, घोड़े नूं भी पता चल जांदा है, ते हुण ते विज्ञान कहण लग पे दरख्तां नूं भी पता चल जांदा है। जीवन दरख्तां दे च वी है। सर जगदीश चंद्र बोस बंगाली साइंटिस्ट, इसने ते साबित कर दिता सी बनस्पति दुख सुख बड़े गहरे रूप विच महसूस करदी है, और इस दे च नर ते मदीन वी हैगे ने। स्वामी महावीर जैन धर्म दे ये महान अवतारी पुरुष, इन्हां दा हिरदा इतना कोमल हो गया सी, क्योंकि जिंदगी जंगल विच बतीत करनी सी तो खाने ते फल फुल सन, पर दरख्त तो तोड़ के फल नहीं खांदे सन जो जमीन ते गिर जाए हो ही। कहंदे सन नहीं, जिहड़ा जे दरख्त नाल जुड़िया होया मैं तोड़ांगा दरख्त नूं चोट लगेगी। तो भुखा रहना गवारा कर लैंदे सन, तोड़दे नहीं सन। कितनी कोमलता हो गई। पिछे कश्मीर दे जो चरार शरीफ दी घटना घटी है, इत्थे एक सूफी फकीर दा मकबरा है, दास ने देखे, बहुत वड्डी दरगाह है, और चरार शरीफ करके उस दरगाह दा नाम है, कस्बे दा नाम चरार है। तो जिवें असी सत्कार वजों अपने महान अस्थाना दे नाल साहिब शब्द जोड़ देने हैं, पटना साहिब, हजूर साहिब, इस्लाम जोड़दा है शरीफ, अजमेर शरीफ, चरार शरीफ, वो शरीफ लफ्ज नाल जोड़ देना है। वो अजमेर नू सीधा अजमेर नहीं कहिंदे, अजमेर शरीफ, क्योंकि ख्वाजा मईउद्दीन चिश्ती दी उत्थे दरगाह है। चरार विच सूफी संत दी एक बहुत वड्डी दरगाह है। तो कश्मीरी या सारे मुसलमान चरार नहीं कहते, चरार शरीफ। मैं एक दफा फिर दोहरावा, जिवें सिख श्रद्धा दे नाल पटना नहीं कहता, पटना साहिब कहता है, नांदेड़ साहिब करके कहता है, आनंदपुर साहिब करके कहता है, क्योंकि साहिबां नाल संबंध है तो शहर नाल साहिबी जुड़ गई है। सूफी संत या इस्लाम दे बाकी फकीर या पैगंबर जिस जिस शहर नाल, जिस जिस इलाके नाल संबंध रखते हैं, इस्लाम शरीफ करके बुलांदा है, अजमेर शरीफ, चरार शरीफ, बिहार शरीफ। बिहार एक शहर है, बिहार सूबे दे पटना साहब तो कोई गालबन 70-80 मील की दूरी है। तो सारे मुसलमान उसनों बिहार नहीं कहते, बिहार शरीफ करके कहते हैं। बहुत वड्डी दरगाह है उत्थे भी एक सूफी संत दी। ये जो चरार शरीफ देच जिस फकीर दी दरगाह है, कहिंदे 10 साल भोरे च बैठा रहा, एक पहाड़ दी गुफा च बैठा रहा, 10 साल बाद बाहर निकलिया, बुजुर्ग सी। जैसे बाहर आया तो एक कश्मीरन बीबी घास कट रही सी, उन्हों देख के कहन लगे, ऐ बेटा ये घास ना कट, मैं बर्दाश्त नहीं कर सकता, ये घास रो रही है, तू ना कट। हृदय इतना कोमल हो गया। पर अगों स्त्री भी कड़ाके नाल बोल पई, सख्ती नाल बोल पई, बे फकीर साई, थानू ए ते दिखाई दे देता है कि मैं घास कट रही हाँ, पर तुसी भी ते घास नू लिताड़दे हुए आ रहे हो, घास ते ही ते खड़े हो। इस फकीर दी अखां चो हंजो निकल आया, कहने लगे हां। ये फिर वापस बौरे चला गया, कहने फिर मर के ही निकलिया, पहले नहीं निकले। कहने लगा अजे भी मैनू दूसरियां दीयां गलतियां दिखाई देंदियां, अपनी नहीं। वापस हो गया, फिर दा इतना कोमल। कहन मात्र ये गल्लां ने आम कठोर लोगों की दुनिया, ये कहन मात्र गल्लां ने आम साधारण मनुखां की दुनिया। जैसे जैसे हिरदा कोमल होंदा है, वैसे वैसे जिंद जान बनस्पति दे च भी दिखाई देंदी है। हिरदा कठोर होवे तो मनुखां दे च भी नहीं दिखाई देंदी कि बंदे दे अंदर भी है कोई जिंद जान। कातल नूं नहीं दिखाई देंदी, कठोर मनुख नूं नहीं दिखाई देंदी, जालम नूं नहीं दिखाई देंदी। गाजर मूलियां दी तरह कट दिते 2 करोड़ मनुख हिटलर ने, उन्हें कुछ नहीं दिखाई देता, मारो खत्म करो। फिर शोम इतना खत्म गोली नाल ना करिए, क्योंकि गोली जाया जाती है। जिहड़े कैदी पकड़े हुए सन, 100 कैदियों नूं ला देना बई टोआ पुट्टो, वो बेचारे दिन भर विच या 2 दिन च गहरा खड्डा खोदते सन, फिर 100 कैदी बुलाने होर, बई इन्हां नूं धक्का दे इस खड्डे च जिंदा दफन करो, वो बेचारे जिंदा दफन कर देंदे सन। जिंदा मनुखां दीयां कबरां इसने बनाईयां, पर जिहड़े 100 जिंदा दे उत्ते मिट्टी पाते सन, फिर उन्हां 100 नूं दूजे दिन कहा जांदा सी हुण तुसीं अपने लई टोआ पुट्टो। इहनूं मनुख भी मनुख नहीं दिखाई दिते, इसनूं बंदे दे अंदर भी जिंद जान नहीं दिखाई देती, कठोर नूं नहीं दिखाई देती। ਪਰ ਹਿਰਦਾ ਬਹੁਤ ਕੋਮਲ ਹੋ ਜਾਏ ਤੇ ਬਰਦਾਸ਼ਤ ਕਰ ਲੈਣਾ, ਪੱਥਰ ਦੇ ਚ ਵੀ ਜਿੰਦ ਜਾਨ ਦਿਖਾਈ ਦਿੰਦੀ ਹੈ। ਕਈ ਜਨਮ ਸੈਲ ਗਿਰ ਕਰਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਬਾਣੀ, ਇਹ ਬੰਦੇ ਤੂੰ ਕਈ ਜਨਮ ਤੱਕ ਪੱਥਰ ਵੀ ਰਿਹਾ, ਪੱਥਰ ਵੀ ਇੱਕ ਜੋਨ ਹੈ, ਵੱਧਦੀ ਹੈ ਘਟਦੀ ਹੈ, ਇਹਦੀ ਵੀ ਆਪਣੀ ਦੁਨੀਆ। ਇਹੀ ਪੱਥਰ ਸਮਾਂ ਪਾ ਕੇ ਮਿੱਟੀ ਬਣੇਗੀ, ਇਹੀ ਮਿੱਟੀ ਬਨਸਪਤੀ ਬਣੇਗੀ, ਇਹੀ ਬਨਸਪਤੀ ਅਤੇ ਅਗਾਂਹ ਵਿਕਾਸ ਕਰੇਗੀ, ਪਸ਼ੂ ਪਕਸ਼ੀ ਬਣੇਗੀ। ਇਸੇ ਨੇ ਅਗਾਂਹ ਵਿਕਾਸ ਕਰਨਾ ਹੈ, ਮਨੁੱਖ ਬਣੇਗੀ ਔਰ ਕੀ, ਔਰ ਇਸੇ ਹੀ ਮਨੁੱਖ ਨੇ ਅਗਾਂਹ ਵਿਕਾਸ ਕਰਨਾ ਹੈ, ਇਸੇ ਨੇ ਪਰਮਾਤਮਾ ਬਣਨਾ ਔਰ ਕੀ, ਇਸੇ ਨੇ ਈਸ਼ਵਰ ਬਣਨਾ, ਇਸੇ ਨੇ ਗੋਬਿੰਦ ਵਿੱਚ ਲੀਨ ਹੋ ਕੇ ਗੋਬਿੰਦ ਆਉਣਾ। ਕਹਿੰਦੇ ਨੇ ਮੇਰੇ ਪੜ੍ਹਨ ਵਿੱਚ ਆਇਆ, ਮਹਾਤਮਾ ਬੁੱਧ ਨੇ ਇੱਕ ਸ਼ਿਕਾਰੀ ਨੂੰ ਜੋ ਬੜੀ ਦੁਸ਼ਟ ਤਬੀਅਤ ਦਾ ਸੀ ਉਹਨੂੰ ਮੱਥਾ ਟੇਕਿਆ। ਉਹ ਸ਼ਿਕਾਰੀ ਕਹਿਣ ਲੱਗਾ ਤੁਸੀਂ ਸੰਤ ਹੋ ਤੇ ਸੰਤ ਹੋ ਕੇ ਮੈਨੂੰ ਮੱਥਾ ਟੇਕਦੇ ਹੋ, ਮੈਨੂੰ ਝੁਕਦੇ ਹੋ। ਤੋ ਮਹਾਤਮਾ ਬੁੱਧ ਕਹਿਣ ਲੱਗੇ ਮੈਂ ਵਰਤਮਾਨ ਵਿੱਚ ਸੰਤ ਹਾਂ, ਤੂੰ ਭਵਿਸ਼ ਦੇ ਸੰਤ ਹੈ, ਅੱਜ ਨਹੀਂ ਤੇ ਕੱਲ ਆਵੇਂਗਾ, ਇਸ ਜਨਮ ਵਿੱਚ ਨਹੀਂ ਤੇ ਅੱਗੇ ਆਵੇਂ, ਭਵਿਸ਼ ਤੇ ਇਹੀ ਹੈ। ਪੱਥਰ ਦਾ ਭਵਿਸ਼ ਕੀ ਹੈ? ਪੱਥਰ ਦਾ ਮਿੱਟੀ, ਮਿੱਟੀ ਦਾ ਭਵਿਸ਼ ਕੀ ਹੈ? ਬਨਸਪਤੀ, ਬਨਸਪਤੀ ਦਾ ਭਵਿਸ਼ ਕੀ ਹੈ? ਪਸ਼ੂ ਪਕਸ਼ੀ, ਤੇ ਪਸ਼ੂ ਪਕਸ਼ੀਆਂ ਦਾ ਭਵਿਸ਼ ਕੀ ਹੈ? ਮਨੁੱਖ, ਤੇ ਮਨੁੱਖ ਦਾ ਭਵਿਸ਼ ਕੀ ਹੈ? ਪਰਮਾਤਮਾ, ਪਰਮਾਤਮਾ ਦਾ ਕੋਈ ਭਵਿਸ਼ ਨਹੀਂ, ਸਮਾਂ ਮਿੱਟ ਜਾਂਦਾ, ਅਕਾਲ, ਵਕਤ ਖਤਮ ਹੋ ਜਾਂਦਾ, ਚੱਲਦਾ ਰਹੇਗਾ ਕਾਲ ਜਿਤਨੇ ਚਿਰ ਤੱਕ ਮਨੁੱਖ ਪਰਮਾਤਮਾ ਨਹੀਂ ਹੋਇਆ, ਪਰਮਾਤਮਾ ਹੋ ਕੇ ਹੀ ਅਕਾਲ ਹੋਵੇਗਾ, ਬਾਕੀ ਤੇ ਸਭ ਚੱਲਦਾ ਗਿਆ। ਕੁਛ ਪਿੱਛੇ ਨੇ ਸਾਥੋਂ, ਕੁਛ ਅੱਗੇ ਚਲੇ ਗਏ, ਪਸ਼ੂਆਂ ਤੋਂ ਵੀ ਕੋਈ ਪਿੱਛੇ ਨੇ, ਬਨਸਪਤੀ, ਬਨਸਪਤੀ ਤੋਂ ਵੀ ਕੁਛ ਪਿੱਛੇ ਨੇ, ਰੇਤ ਦੇ ਜ਼ਰਰੇ, ਮਿੱਟੀ, ਪਰ ਮਿੱਟੀ ਤੋਂ ਵੀ ਕੁਛ ਪਿੱਛੇ ਨੇ ਠੋਸ ਪੱਥਰ। ਪੱਥਰ ਵੀ ਬਕਾਇਦਾ ਇੱਕ ਜੂਨ ਹੈ। ਕਹਿੰਦੇ ਨੇ ਸੰਤ ਜੀਵਨ ਦਾ ਅੰਤ ਹੈ, ਪੱਥਰ ਜੀਵਨ ਦੀ ਇਬਤਦਾ ਹੈ। ਸੰਤ ਪੂਜੇ ਗਏ, ਪੱਥਰ ਪੂਜੇ ਗਏ, ਜਿੱਥੋਂ ਯਾਤਰਾ ਆਰੰਭ ਹੋਈ ਉਹਨੂੰ ਵੀ ਮੱਥਾ ਟੇਕੀ ਹੈ। ਸਾਰੀ ਦੁਨੀਆਂ 'ਚ ਪੱਥਰ ਪੂਜੇ ਜਾ ਰਹੇ ਨੇ, ਚਰਚ ਦੇ ਚਲੇ ਜਾਓ ਪੱਥਰ ਦੀਆਂ ਮੂਰਤੀਆਂ ਈਸਾ ਦੀਆਂ, ਸਨਾਤਨੀ ਮੰਦਰਾਂ ਦੇ ਚਲੇ ਜਾਓ ਪੱਥਰ ਖੜੇ ਨੇ ਰਾਮ ਦੇ ਰੂਪ ਵਿੱਚ, ਕ੍ਰਿਸ਼ਨ ਦੇ ਰੂਪ ਵਿੱਚ, ਦੇਵੀ ਦੇਵਤਾਵਾਂ ਦੇ ਰੂਪ ਵਿੱਚ। ਇਸਲਾਮ ਭਾਵੇਂ ਪੱਥਰਾਂ ਦਾ ਪੁਜਾਰੀ ਨਹੀਂ, ਪਰ ਕਬਰਾਂ ਦਾ ਪੁਜਾਰੀ ਜ਼ਰੂਰ ਹੈ। ਤੂੰ ਕਬਰਾਂ ਪੱਥਰ ਦੀਆਂ ਹੀ ਨੇ, ਚਾਦਰਾਂ ਚੜਾ ਰਹੇ ਨੇ, ਸਜਦੇ ਕਰ ਰਹੇ ਨੇ, ਹੱਥ ਜੋੜ ਕੇ ਖੜੇ ਨੇ। ਪੱਥਰ ਆਦ ਹੈ, ਮਨੁੱਖ ਬਚ ਨਹੀਂ ਸਕੇ ਇਸ। ਚਲੋ ਸਿੱਖ ਗੁਰਦੁਆਰੇ ਚ ਆ ਕੇ ਪੱਥਰਾਂ ਨੂੰ ਨਾ ਮੱਥਾ ਟੇਕਦੇ ਹਨ, ਪਰ ਪੱਥਰਾਂ ਵਿੱਚ ਆਪਣਾ ਨਾਮ ਦੇਖਣ ਦੀ ਕੋਸ਼ਿਸ਼ ਤੇ ਜ਼ਰੂਰ ਕਰਦੇ। ਨਾਮ ਤੇ ਲਿਖਾਂਦੇ ਪੈਣ ਪੱਥਰਾਂ ਤੇ, ਪੱਥਰ ਬੋਲਣ, ਪੱਥਰ ਸਾਡੇ ਨਾਮ ਨੂੰ ਉਜਾਗਰ ਕਰਨ। ਨਾਮ ਤੇ ਉਸ ਦਿਨ ਉਜਾਗਰ ਹੋਏਗਾ ਪੁਰਸ਼ਾ ਜਿਸ ਦਿਨ ਪਰਮਾਤਮਾ ਤੇਰੇ ਅੰਦਰ ਪ੍ਰਗਟ ਹੋਵੇਗਾ। ਅਜੇ ਪੱਥਰ ਦਾ ਸਹਾਰਾ ਲੈਂਦਾ ਪਿਆ, ਕਿਸੇ ਦਿਨ ਪਰਮਾਤਮਾ ਦਾ ਲਏਗਾ। ਫਰਕ ਸਿਰਫ ਇਤਨਾ ਹੈ, ਇੰਝ ਕਹਿ ਸਕਦੇ ਹਾਂ ਸਾਡਾ ਮਾਜ਼ੀ ਪੱਥਰ, ਸਾਡਾ ਭਵਿਸ਼ ਪਰਮਾਤਮਾ। ਤੋ ਮਹਾਤਮਾ ਬੁੱਧ ਸ਼ਿਕਾਰੀ ਨੂੰ ਕਹਿਣ ਲੱਗੇ ਮੈਂ ਵਰਤਮਾਨ ਦੇ ਸੰਤ ਹਾਂ, ਤੂੰ ਭਵਿਸ਼ ਦੇ ਸੰਤ ਹੈ, ਮੈਂ ਸੰਤ ਨੂੰ ਮੱਥਾ ਟੇਕ ਰਿਹਾ ਉਸ ਕਿਸ, ਮੈਂ ਤੇਰੀ ਇਸ ਵਰਤਮਾਨ ਜ਼ਿੰਦਗੀ ਨੂੰ ਮੱਥਾ ਨਹੀਂ ਟੇਕ ਰਿਹਾ, ਪਰ ਮੈਂ ਤੇਰੇ ਅੰਦਰ ਛੁਪਿਆ ਹੋਇਆ ਇੱਕ ਸੰਤ ਦੇਖ ਰਿਹਾ, ਪਰਮਾਤਮਾ ਦੇਖ ਰਿਹਾ, ਕਿ ਤੇਰਾ ਭਵਿਸ਼ ਹੈ ਉਹਨੂੰ ਮੱਥਾ ਟੇਕ ਰਿਹਾ, ਉਸ ਨੂੰ ਸਜਦਾ ਕਰ ਰਿਹਾ। ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਬੜੀ ਗਹਿਰੀ ਕਲਾ ਵਰਤਾਈ। ਭਾਈ ਗੁਰਦਾਸ ਜੀ ਕਹਿੰਦੇ ਨੇ ਪੈਰੀ ਪਾਉਣਾ ਜਗ ਵਰਤਾਇਆ, ਸਭ ਦੇ ਪੈਰੀ ਪਾਓ, ਕੋਈ ਗੱਲ ਨਹੀਂ ਦੁਸ਼ਟ ਦੇ ਵੀ ਪੈਰੀ ਪਾਓ, ਪੈਰੀ ਪਾਉਣਾ ਜਗ ਵਰਤਾਇਆ। ਕਿਉਂ? ਹਰ ਇੱਕ ਦਾ ਭਵਿਸ਼ ਤੇ ਸੰਤ ਹੈ, ਹਰ ਇੱਕ ਦਾ ਭਵਿਸ਼ ਤੇ ਪਰਮਾਤਮਾ ਹੈ। ਚਲੋ ਅਜੇ ਬੀਜ ਰੂਪ ਵਿੱਚ, ਅਜੇ ਬ੍ਰਿਕਸ਼ ਨਹੀਂ ਬਣਿਆ, ਅਜੇ ਸੁੱਤਾ ਹੋਇਆ, ਅਜੇ ਨਹੀਂ ਜਾਗਿਆ। ਚਲ ਅੱਜ ਤੂੰ ਸੁੱਤੇ ਹੋਏ ਚੇਤਨਾ ਨੂੰ ਮੱਥਾ ਟੇਕ ਕਿਸੇ ਦਿਨ ਜਾਗ ਜਾਏਗੀ। ਪੈਰੀ ਪਾਉਣਾ ਜਗ ਵਰਤਾਇਆ, ਸਭ ਦੇ ਪੈਰੀ ਪੈ, ਔਰ ਫਿਰ ਖਾਸ ਕਰਕੇ ਸਿੱਖ ਦੇ ਪੈਰੀ ਤੇ ਜ਼ਰੂਰ ਪੈ। ਜੋ ਦੀ ਸੇ ਗੁਰ ਸਿੱਖੜਾ, ਇਸ ਨਿਉ ਨਿਉ ਲਾਗੋਂ ਪਾਏ ਜੀਉ। ਮਹਿਰਜ ਕਰਾਂ, ਪੈਰੀ ਪੈਣ ਨਾਲ ਮਨੁੱਖ ਦਾ ਹੰਕਾਰ ਮਿਟਦਾ ਹੈ, ਤੇ ਜੈਸੇ ਹੰਕਾਰ ਮਿਟਦਾ ਹੈ ਤੇ ਜਿਹਦੇ ਪੈਰੀ ਪੈ ਗਏ ਹੁਣ ਉਹਦੀ ਨਿੰਦਾ ਕੀ ਕਰਾਂਗੇ, ਝੋਕੀ ਗਏ ਤੇ ਨਿੰਦਾ ਕੀ ਕਰਨੀ। ਹੰਕਾਰ ਤੇ ਨਿੰਦਾ ਦੋਵੇਂ ਇਕੱਠੀਆਂ ਰਹਿੰਦੀਆਂ। ਜਦ ਕੋਈ ਕਹਿੰਦਾ ਹੈ ਮੈਂ ਇਸ ਨੂੰ ਝੁਕਾਉਣਾ ਹੈ ਆਪਣੇ ਪੈਰਾਂ ਦੇ ਥੱਲੇ, ਹੰਕਾਰ ਨਿੰਦਾ ਵੀ ਪੈਦਾ ਹੋਵੇਗੀ। ਜਦ ਕੋਈ ਸੋਚਦਾ ਮੈਂ ਝੁਕਣਾ ਇਸ ਦੇ ਕਦਮਾਂ ਦੇ, ਹੁਣ ਕੀ ਨਿੰਦਾ ਕਰੇਗਾ, ਜਿਹਦੇ ਕਦਮਾਂ ਤੇ ਹੀ ਸਿਰ ਰੱਖ ਦਿੱਤਾ ਹੈ ਉੱਥੇ ਕੀ ਨਿੰਦਾ ਕਰਨੀ। ਇਹ ਇੱਕ ਮਨੋਵਿਗਿਆਨਕ ਕਿਰਿਆ ਸੀ, ਪੈਰੀ ਪਾਉਣਾ ਜਗ ਵਰਤਾਇਆ। ਪਤਾ ਨਹੀਂ ਕਿਉਂ ਐਸੀ ਸੋਚਣੀ ਪੈ ਗਈ, ਕੋਈ ਗੱਲ ਨਹੀਂ, ਸਿੱਖ ਸਿੱਖ ਦੇ ਪੈਰੀ ਪਵੇ, ਜੋ ਦੀ ਸੇ ਗੁਰਸਿੱਖੜਾ ਤਿਸ ਨਵੇਂ ਨਵੇਂ ਲਾਗੋਂ ਪਾਏ ਜੀਓ। ਜਿਹੜੇ ਕਦਮ ਗੁਰੂ ਦੀ ਤਰਫ ਜਾ ਰਹੇ ਨੇ ਪੈ ਜਾ ਇਹਨਾਂ ਕਦਮਾਂ ਦੇ, ਅੱਜ ਪੈਰ ਜਾ ਰਹੇ ਨੇ ਕਿਸੇ ਦਿਨ ਸੁਰਤ ਵੀ ਚੱਲ ਪਏਗੀ, ਅੱਜ ਸਰੀਰ ਜਾ ਰਿਹਾ ਕਿਸੇ ਦਿਨ ਮਨ ਵੀ ਚੱਲ ਪਏਗਾ, ਕੋਈ ਗੱਲ ਨਹੀਂ, ਪੈਰੀ ਪਾਉਣਾ ਜਗ ਵਰਤਾ। ਮੈਂ ਐਸਾ ਵੀ ਅਨੁਭਵ ਕੀਤਾ ਹੈ, ਭਾਰਤ ਦੇ ਪੁਰਾਣੇ ਰਿਸ਼ੀ ਮੁਨੀ ਉਹ ਦਰਖਤਾਂ ਨੂੰ ਵੀ ਮੱਥਾ ਟੇਕਦੇ ਗਏ, ਦਰਿਆਵਾਂ ਨੂੰ ਮੱਥਾ ਟੇਕਦੇ ਗਏ, ਸੂਰਜ ਨੂੰ ਮੱਥਾ ਟੇਕਣ ਲੱਗ ਪਏ, ਚੰਦਰਮਾ ਨੂੰ ਮੱਥਾ ਟੇਕਣ ਲੱਗ ਪਏ। ਮੈਂ ਲੰਬਾ ਸੋਚਿਆ ਇਸ ਮਹੀਨੇ 'ਚ ਕਿ ਵਾਕਈ ਨਾ ਸਮਝ ਸਨ, ਕੋਈ ਅਕਲ ਨਹੀਂ ਸੀ ਇਹਨਾਂ ਨੂੰ, ਇਹ ਕਰਦੇ ਕੀ ਪਏ ਨੇ, ਪਿੱਪਲ ਨੂੰ ਮੱਥਾ, ਜੰਡ ਨੂੰ ਮੱਥਾ ਟੇਕਦੇ ਨੇ, ਵਗਦੇ ਹੋਏ ਦਰਿਆਵਾਂ ਨੂੰ ਮੱਥਾ ਟੇਕਦੇ ਨੇ, ਗਊਆਂ ਨੂੰ ਮੱਥਾ ਟੇਕਦੇ ਨੇ, ਸ਼ੇਰ ਨੂੰ ਮੱਥਾ ਟੇਕਦੇ ਨੇ, ਸੱਪਾਂ ਨੂੰ ਵੀ ਮੱਥਾ ਟੇਕਦੇ ਨੇ, ਸੂਰਜ ਨੂੰ ਸਜਦਾ ਕਰਦੇ ਨੇ, ਚੰਦਰਮਾ ਨੂੰ ਸਜਦਾ ਕਰਦੇ ਨੇ। ਜਿਨ੍ਹਾਂ ਨੇ ਪਹਿਲੇ ਪਹਿਲੇ ਕੀਤਾ ਹੋਵੇਗਾ ਉਹ ਸਹੀ ਸੀ, ਬਾਕੀ ਤਾਂ ਸਾਰਾ ਪਖੰਡ ਹੈ, ਗੁਸਤਾਖੀ ਨਾ। ਜਿਨ੍ਹਾਂ ਨੇ ਪਹਿਲੇ ਪਹਿਲੇ ਕੀਤਾ ਸੀ ਸਜਦਾ, ਹੇ ਪ੍ਰਭੂ ਕਮਾਲ ਹੈ, ਦਰਖਤ ਬਣ ਕੇ ਛਾਂ ਦੇ ਰਹੇ, ਦਰਿਆ ਬਣ ਕੇ ਪਾਣੀ ਦੇ ਰਹੇ, ਸੂਰਜ ਬਣ ਕੇ ਰੋਸ਼ਨੀ ਦੇ ਰਹੇ, ਇਹ ਨਾ ਹੋਵਣ ਤੇ ਮੈਂ ਕਿਸ ਤਰ੍ਹਾਂ ਹੋਵਾਂਗਾ। ਜਿੱਥੋਂ ਜਿੱਥੋਂ ਕੁਛ ਮਿਲੇ, ਯੂਰਪੀਨ ਸੱਭਿਅਤਾ ਹੈ, ਯੂਰਪੀਨ ਲੋਕਾਂ ਦੀ, ਉਹ ਆਉਂਦੇ ਜਾਂਦੇ ਮਾੜੀ ਜਿਹੀਆਂ ਗੱਲ ਦੇ ਉੱਤੇ ਵੀ ਥੈਂਕ ਯੂ ਧੰਨਵਾਦ ਲਾਜ਼ਮੀ ਕਰਦੇ ਨੇ। ਚੱਲਦੇ ਆਇਆ ਜੇ ਮਾਮੂਲੀ ਜਿਹਾ ਵੀ ਕਿਸੇ ਦੇ ਨਾਲ ਹੱਥ ਛੂ ਗਿਆ ਤੇ ਸਹੁਰੀ ਮਾਫ਼ੀ ਜ਼ਰੂਰ ਮੰਗਦੇ ਨੇ, ਇਹ ਉਹਨਾਂ ਦੀ ਇੱਕ ਸੱਭਿਅਤਾ ਹੈ। ਮਾੜਾ ਜਿਹਾ ਵੀ ਕੋਈ ਕੰਮ ਕਰਦੇ ਵੇ ਥੈਂਕ ਯੂ ਲਾਜ਼ਮੀ ਕਰਦੇ ਨੇ, ਤੇ ਸੂਰਜ ਇਤਨੀ ਰੋਸ਼ਨੀ ਦੇ ਰਿਹਾ, ਇਤਨਾ ਜੀਵਨ ਦੇ ਰਿਹਾ, ਧਰਤੀ ਰਹਿਣ ਦੀ ਥਾਂ ਬਣੀ ਹੋਈ ਹੈ, ਤੂੰ ਧਰਤੀ ਦਾ ਪੂਜਨ ਪੂਜਦੇ ਨੇ, ਭੂਮੀ ਪੂਜਨ ਹੁੰਦਾ। ਪੁਰਾਣੇ ਰਿਸ਼ੀ ਮੁਨੀ ਜ਼ਮੀਨ ਨੂੰ ਵੀ ਮੱਥਾ ਟੇਕਦੇ ਰਹੇ, ਆਸਮਾਨ ਨੂੰ ਮੱਥਾ ਟੇਕਦੇ ਰਹੇ, ਸੂਰਜ ਚੰਦ ਤਾਰਿਆਂ ਨੂੰ, ਬਨਸਪਤੀ ਨੂੰ ਮੱਥਾ ਟੇਕਦੇ ਰਹੇ, ਪਸ਼ੂ ਪਕਸ਼ੀਆਂ ਨੂੰ ਮੱਥਾ ਟੇਕਦੇ ਰਹੇ। ਜਿੱਥੋਂ ਜਿੱਥੋਂ ਕੁਛ ਮਿਲੇ ਸਾਨੂੰ ਵੀ ਸਤਿਗੁਰ ਨੇ ਇਤਨੀ ਆਗਿਆ ਤੇ ਕਰੀ ਦਿੱਤੀ ਹੈ, ਜੋ ਦਿਸੇ ਗੁਰਸਿੱਖੜਾ ਇਸ ਨਿਮ ਨਿਮ ਲਾਗੋਂ ਪਾਇਆ, ਪੈਰੀ ਪਾਉਣਾ ਜਗ ਵਰਤਾਇਆ, ਪੈਰੀ ਪੈ। ਐਸਾ ਵੀ ਇਹ ਕਿਸੇ ਕਿਸੇ ਥਾਂ ਮਨੁੱਖ ਨਾਲੋਂ ਕੁਛ ਪਸ਼ੂ ਅੱਗੇ ਨੇ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਅੰਮ੍ਰਿਤ ਦੇ ਰਹੇ ਨੇ ਖੜ ਖਾ ਕੇ। ਸਗਲ ਸਰੀਵ ਆਵਤ ਸਭ ਕਾਮ ਨੇਫਲ ਮਨੁੱਖ, ਇੱਕ ਮਨੁੱਖ ਦੀ ਕਾਇਆ, ਨਾ ਖਲੜੀ ਕਿਸੇ ਕੰਮ ਦੀ, ਨਾ ਹੱਡੀਆਂ ਕਿਸੇ ਕੰਮ ਦੀ। ਪਸ਼ੂਆਂ ਦੀ ਤੇ ਹੱਡੀਆਂ ਵੀ ਕੰਮ ਆਉਂਦੀਆਂ, ਸਿੰਘ ਵੀ ਕੰਮ ਆ ਜਾਂਦੇ, ਖਲੜੀ ਵੀ ਕੰਮ ਆਉਂਦੀ ਹੈ। ਸਗਲ ਸਰੀਰ ਆਵਤ ਸਭ ਕਾਮ, ਸਾਰੇ ਸਰੀਰ ਪਸ਼ੂਆਂ ਦੇ ਕੰਮ ਆ ਜਾਂਦੇ ਨੇ, ਕੁਛ ਨਾ ਕੁਛ ਸਵਾਰਦੇ ਨੇ, ਮਰ ਕੇ ਵੀ ਸਵਾਰਦੇ ਨੇ। ਪਸ਼ੂ ਮਰੇ ਦਸ ਕਾਜ ਸਵਾਰੇ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ, ਪਸ਼ੂ ਮਰ ਕੇ ਬੰਦੇ ਦੇ ਦਸ ਕੰਮ ਸਵਾਰਦਾ ਹੈ। ਤੇ ਮਨੁੱਖ ਮਰੇ ਜਾਂ ਜੀਵੇ, ਨਾ ਜੀਵਦਿਆਂ ਇਸ ਤੋਂ ਕੱਖ ਮਿਲਦਾ, ਨਾ ਮਰ ਕੇ ਇਸ ਤੋਂ ਮਿਲਦਾ ਕੁਛ, ਕੁਛ ਵੀ ਨਹੀਂ। ਤੇ ਮੈਂ ਅਰਜ਼ ਕਰਾਂ ਜਿਸ ਤੋਂ ਕੁਛ ਮਿਲੇ ਧੰਨਵਾਦ ਤੇ ਚਾਹੀਦਾ ਹੈ, ਉਸਦਾ ਸ਼ੁਕਰਾਨਾ ਤੇ ਚਾਹੀਦਾ ਹੈ। ਅੰਦਰੋਂ ਜਿਸ ਦੀ ਚੇਤਨਾ ਝੁਕੀ ਹੋਈ ਹੋਵੇਗੀ, ਯਕੀਨ ਜਾਣੋ ਉਹ ਤੇ ਫਿਰ ਹਰ ਇੱਕ ਦੇ ਅੱਗੋਂ ਝੁਕਦਿਆਂ ਦੇਰ ਨਹੀਂ ਲੱਗਦਾ, ਉਹਦਾ ਝੁਕਣਾ ਵਾਸਤਵਿਕ ਹੁੰਦਾ ਹੈ। ਤੇ ਇਸ ਤਰ੍ਹਾਂ ਜਿਹੜਾ ਝੁਕਣ ਵਾਲਾ ਮਨੁੱਖ ਹੈ ਕੀ ਨਿੰਦਾ ਕਰੇਗਾ, ਨਿੰਦਾ ਹੰਕਾਰੀ ਕਰਦਾ ਹੈ, ਅਹੰਕਾਰੀਆਂ ਨਿੰਦਕਾਂ ਪਿੱਛ ਦੇ ਨਿੰਦਾ ਤੇ ਅਹੰਕਾਰ ਦੋਵੇਂ ਇਕੱਠੇ ਰਹਿੰਦੇ ਨੇ ਤੇ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਪਿੱਠ ਹੀ ਹੋ ਸਕਦੀ ਹੈ, ਪਰਮਾਤਮਾ ਦਾ ਮੁਖੜਾ ਨਹੀਂ ਹੋ ਸਕਦਾ। ਔਰ ਨਿੰਦਾ ਬਾਣੀ ਦਾ ਜ਼ਬਾਨ ਦਾ ਬਹੁਤ ਪ੍ਰਬਲ ਦੋਖ ਹੈ। ਨਿੰਦਾ ਕਰਕੇ ਮਨੁੱਖ ਦੂਜੇ ਨੂੰ ਚੋਟ ਪਹੁੰਚਾਉਂਦਾ, ਦੂਜੇ ਦਾ ਨੁਕਸਾਨ ਕਰਦਾ। ਨਿੰਦਾ ਤੋਂ ਮਤਲਬ ਕੀ? ਅਗਲੇ ਦੀ ਗੱਲ ਘਟਾ ਕੇ ਬਿਆਨ ਕਰਨੀ ਹੈ। ਮੈਂ ਕਈ ਦਫ਼ਾ ਅਰਜ਼ ਕੀਤੀ ਹੈ, ਫੁੱਲ ਨੂੰ ਕੰਡਾ ਕਹਿਣਾ ਹੈ, ਸ਼ਰੀਫ ਨੂੰ ਬਦਮਾਸ਼ ਕਹਿਣਾ ਹੈ, ਦਿਨ ਨੂੰ ਰਾਤ ਕਹਿਣਾ ਹੈ, ਸਾਧੂ ਨੂੰ ਚੋਰ ਕਹਿਣਾ ਹੈ, ਗੁਰਮੁਖ ਨੂੰ ਮਨਮੁਖ ਕਹਿਣਾ ਹੈ, ਨਿੰਦਾ। ਔਰ ਅਕਸਰ ਅਹੰਕਾਰੀ ਮਨੁੱਖ ਨਿੰਦਾ ਕਰੇਗਾ, ਕਿਉਂਕਿ ਕਾਨੂੰਨ ਤੋਂ ਡਰਦਾ ਹੈ, ਹੱਥ ਨਾਲ ਨੁਕਸਾਨ ਨਹੀਂ ਕਰ ਸਕਦਾ। ਹੱਥ ਲਈ ਹੱਥਕੜੀ ਹੈ, ਫਿਰ ਹੱਥਕੜੀਆਂ ਪੈ ਜਾਣਗੀਆਂ। ਤੋ ਕਾਨੂੰਨ ਤੋਂ ਡਰਦਾ ਹੋਇਆ ਆਪਣੇ ਹੱਥਾਂ ਨੂੰ ਰੋਕਦਾ ਹੈ, ਲੇਕਿਨ ਜ਼ਬਾਨ ਨੂੰ ਕੋਈ ਹੱਥਕੜੀ ਨਹੀਂ ਹੈ, ਨਿੰਦਾ ਕਰਦਾ ਹੈ, ਗੱਲ ਘਟਾ ਕੇ ਬਿਆਨ ਕਰਦਾ ਹੈ। ਔਰ ਆਮ ਜਿਹੜੇ ਸਰੋਤੇ ਹੁੰਦੇ ਨੇ, ਆਮ ਲੋਕ, ਉਹ ਵੀ ਕਿਸੇ ਦੀ ਵਧੀ ਹੋਈ ਗੱਲ ਸੁਣ ਕੇ ਰਾਜ਼ੀ ਨਹੀਂ ਨੇ, ਕਿਉਂਕਿ ਉਹਨਾਂ ਦੇ ਹੰਕਾਰ ਨੂੰ ਚੋਟ ਲੱਗਦੀ ਹੈ। ਉਹ ਸਰੋਤਿਆਂ ਨੂੰ ਵੀ ਨਿੰਦਾ ਚੰਗੀ ਲੱਗਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਨਰ ਨਿੰਦਾ ਸੁਣੇ ਸਾਵਧਾਨ ਸੁਰਤ ਕੇ, ਪੈਸੇ ਗੁਰ ਸ਼ਬਦ ਨਾ ਸੁਣੇ ਉਮਾਹ ਕੇ। ਇੱਥੇ ਮੈਂ ਕਿਸੇ ਜਾਣੇ ਮਾਣੇ ਮਨੁੱਖ ਦੀ ਨਿੰਦਾ ਛੇੜਦੇ ਹਾਂ ਇਸੇ ਸਟੇਜ ਤੋਂ, ਯਕੀਨ ਜਾਣੋ ਜਿਹੜਾ ਕਥਾ ਨਹੀਂ ਵੀ ਸੁਣਦਾ ਪਿਆ ਸੁਣਨ ਲੱਗ ਪਏਗਾ, ਸਾਰਿਆਂ ਦੇ ਕੰਨ ਚੌਂਕਣੇ ਹੋ ਜਾਣਗੇ ਕੀ ਆਖਰੇ। ਹੰਕਾਰ ਦਾ ਰਸ ਹੈ, ਹੰਕਾਰ ਨੂੰ ਸਵਾਦ ਹੁੰਦਾ ਹੈ। ਜਿਤਨਾ ਹੰਕਾਰੀ ਮਨੁੱਖ ਹੋਵੇਗਾ ਉਤਨਾ ਹੀ ਨਿੰਦਾ ਕਰੇਗਾ, ਔਰ ਉਤਨਾ ਹੀ ਨਿੰਦਾ ਸੁਣਨ ਵਿੱਚ ਰਸ ਲਵੇਗਾ। ਸਤਿਗੁਰ ਰੋਕਦੇ ਨੇ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਨਿੰਦਾ ਉਦੋਂ ਸੁਣੇਗਾ ਜਦ ਦੂਜਾ ਮੰਦਾ ਹੈ ਤੇ ਮੈਂ ਤੇ ਚੰਗਾ। ਨਿੰਦਾ ਸੁਣਨ ਦਾ ਸ਼ੌਕ, ਤੇ ਜੇ ਮੈਂ ਹੀ ਮੰਦਾ ਅਗਲਾ ਚੰਗਾ, ਫਿਰ ਕੀ ਨਿੰਦਾ ਸੁਣਨੀ, ਫਿਰ ਕਿਸ ਤਰ੍ਹਾਂ ਨਿੰਦਾ ਸੁਣਨੀ। ਸਭ ਤੇ ਜਾਣੇ ਸਾਰਿਆਂ ਤੋਂ, ਕਮ ਸੇ ਕਮ ਸਾਰੇ ਹੀ ਮੈਥੋਂ ਅੱਗੇ ਨੇ ਔਰ ਮੈਂ ਸਾਰਿਆਂ ਤੋਂ ਹੀ ਪਿੱਛੇ ਹਾਂ। ਐਸਾ ਮਨੁੱਖ ਨਿੰਦਾ ਨਹੀਂ ਕਰ ਸਕੇਗਾ, ਐਸਾ ਮਨੁੱਖ ਜ਼ਬਾਨ ਨਾਲ ਕਿਸੇ ਨੂੰ ਚੋਟ ਨਹੀਂ ਪਹੁੰਚਾ ਸਕੇਗਾ। ਜੈਸੇ ਕਬੀਰ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹੱਦ ਹੋ ਗਈ ਸਭ ਤੇ ਜਿੰਨੀ ਮਖਲੂਕ ਹੈ। ਹੁਣ ਕਹਿ ਦਈਏ ਇੱਕੋ ਹੀ ਤੇ ਮਨੁੱਖ ਹੈ ਜੋ ਸਾਰਿਆਂ ਨਾਲੋਂ ਚੰਗਾ ਹੈ, ਲੇਕਿਨ ਗਜ਼ਬ ਦੀ ਗੱਲ ਇਹ ਕਹਿੰਦਾ ਮੈਂ ਸਾਰਿਆਂ ਨਾਲੋਂ ਮਾੜਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਸਿਰਫ ਮੈਨੂੰ ਛੱਡ ਕੇ ਬਾਕੀ ਸਾਰੇ ਹੀ ਨੇਕ ਨੇ, ਭਲੇ ਨੇ। ਇਸਦਾ ਕੁਛ ਮਨੋਵਿਗਿਆਨਕ ਕਾਰਨ ਵੀ ਆਪ ਜੀ ਦੇ ਸਾਹਮਣੇ ਰੱਖ ਕੇ ਮੈਂ ਅੱਗੇ ਚਲਾਂ, ਕਿਉਂਕਿ ਅੱਜ ਮਰਿਆਦਾ ਹੈ, ਮੰਜੀ ਸਾਹਿਬ ਦੀ ਮਹੀਨੇ ਦੀ ਕਥਾ ਵੀ ਆਉਂਦੀ ਹੈ ਤੇ ਸਮਾਂ ਆਪਣੀ ਚਾਲ ਨਾਲ ਚੱਲ ਰਿਹਾ, ਤੋ ਮਹੀਨੇ ਦੇ ਵੀ ਥੋੜ੍ਹੇ ਜਿਹੇ ਅਖਰੀ ਅਰਥ ਆਪ ਜੀ ਦੇ ਸਾਹਮਣੇ ਰੱਖਣੇ ਨੇ। ਇਹ ਜਿਹੜੀਆਂ ਨਜ਼ਰਾਂ ਪਰਿਪੂਰਨ ਪਰਮਾਤਮਾ ਨੇ ਦਿੱਤੀਆਂ ਨੇ, ਇਹ ਇੱਕ ਸੀਮਾ ਤੱਕ ਵੇਖ ਸਕਦੀਆਂ ਨੇ, ਸੀਮਾ ਤੋਂ ਅੱਗੇ ਜੋ ਬਹੁਤ ਦੂਰ ਹੈ ਨਹੀਂ ਵੇਖ ਸਕਦੀਆਂ, ਪਰ ਜੋ ਬਹੁਤ ਨੇੜੇ ਹੈ ਉਹਨੂੰ ਵੀ ਨਹੀਂ ਦੇਖ ਸਕਦੀਆਂ, ਉਹਨੂੰ ਵੀ ਵੇਖਣ ਵਿੱਚ ਅਸਮਰਥ ਨੇ। ਅੱਖ ਵਿੱਚ ਰੜਕ ਪੈ ਜਾਏ, ਅਸੀਂ ਦੂਜੇ ਨੂੰ ਕਹਿੰਦੇ ਹਾਂ ਜ਼ਰਾ ਵੇਖ, ਹੱਦ ਹੋ ਗਈ। ਇਹ ਅੱਖਾਂ ਸਾਰੇ ਜਹਾਨ ਨੂੰ ਵੇਖਦੀਆਂ ਨੇ, ਅੱਖ ਦੇ ਚ ਰਗੜ ਪੈ ਗਈ, ਹੁਣ ਦੂਜਾ ਵੇਖੇ, ਅੱਖ ਨਹੀਂ ਵੇਖ ਸਕਦੀ, ਕਿਉਂ? ਬਹੁਤ ਨੇੜੇ, ਬਹੁਤ ਨੇੜੇ। ਮਨੁੱਖ ਦੇ ਆਪਣੇ ਔਗੁਣ ਬਹੁਤ ਨੇੜੇ ਨੇ, ਬਹੁਤ ਨੇੜੇ ਨੇ, ਨਹੀਂ ਦਿਖਾਈ ਦੇਣਗੇ। ਅੰਤਰਮੁਖੀ ਨੂੰ ਦਿਖਾਈ ਦੇਣਗੇ, ਅਭਿਆਸੀ ਨੂੰ ਦਿਖਾਈ ਦੇਣਗੇ, ਕਿਸੇ ਆਮ ਮਨੁੱਖ ਨੂੰ ਆਪਣੇ ਔਗੁਣ ਨਹੀਂ ਦਿਖਾਈ ਦੇ ਸਕਦੇ। ਫਿਰ ਇੰਜ ਅਰਜ਼ ਕਰੀਏ, ਆਪਣੇ ਭਰਾ ਵਿੱਚ, ਆਪਣੇ ਪੁੱਤ ਵਿੱਚ ਵੀ ਔਗਣ ਨਹੀਂ ਦਿਖਾਈ ਦੇਣਗੇ, ਨੇੜੇ ਬਹੁਤ ਨੇੜੇ। ਆਪਣੇ ਮਾਤਾ ਪਿਤਾ ਵਿੱਚ ਵੀ ਔਗਣ ਨਹੀਂ ਦਿਖਾਈ ਦੇਣਗੇ, ਬਹੁਤ ਨੇੜੇ ਨੇ, ਬਹੁਤ ਨੇੜੇ ਨੇ। ਔਗਣ ਦਿਸਣ ਲਈ ਕੁਛ ਦੂਰੀ ਚਾਹੀਦੀ ਹੈ, ਜੋ ਨੇੜੇ ਹੈ ਆਪਣੇ ਨਹੀਂ ਦਿਖਾਈ ਦਿੰਦੇ, ਕਿਉਂਕਿ ਆਪਣਾਪਨ ਤੇ ਬਹੁਤ ਨੇੜੇ ਹੈ। ਤੇ ਨਜ਼ਰਾਂ ਵਿੱਚ ਇੱਕ ਕਮਜ਼ੋਰੀ ਹੈ ਜੋ ਬਹੁਤ ਨੇੜੇ ਹੈ, ਨਹੀਂ ਦਿਖਾਈ ਦਿੰਦੇ, ਕੁਛ ਥੋੜ੍ਹੀ ਜਿਹੀਆਂ ਦੇਖਣ ਨੂੰ ਦੂਰੀ ਚਾਹੀਦੀ ਹੈ। ਜੈਸੇ ਕਿਤਾਬ ਮੈਂ ਅੱਖਾਂ ਦੇ ਉੱਪਰ ਰੱਖ ਲਵਾਂ ਨਹੀਂ ਪੜ੍ਹ ਸਕਾਂਗਾ, ਤਸਵੀਰ ਮੈਂ ਅੱਖਾਂ ਦੇ ਉੱਪਰ ਰੱਖ ਲਵਾਂ ਨਹੀਂ ਦੇਖ ਸਕਾਂਗਾ। ਦੇਖਣ ਵਾਸਤੇ ਥੋੜ੍ਹੀ ਜਿਹੀ ਦੂਰੀ ਚਾਹੀਦੀ ਹੈ। ਆਪਣੇ ਔਗੁਣ ਬਹੁਤ ਨੇੜੇ ਨੇ, ਬਹੁਤ ਨੇੜੇ ਨੇ, ਨਹੀਂ ਦਿਖਾਈ ਦਿੰਦੇ, ਸਿਵਾਏ ਅਭਿਆਸੀ ਤੋਂ। ਜਿਸ ਨੂੰ ਆਪਣੇ ਔਗੁਣ ਦਿਖਾਈ ਦੇਣ ਲੱਗ ਪੈਣ, ਸਮਝ ਲਓ ਅਭਿਆਸੀ ਹੈ, ਨਾਮ ਰਸਕ ਹੈ, ਨਾਮ ਅਭਿਆਸੀ ਹੈ। ਜਿਸ ਨੂੰ ਦੂਜੇ ਦੇ ਔਗੁਣ ਦਿਖਾਈ ਦਿੰਦੇ ਨੇ, ਸੰਸਾਰੀ ਹੈ, ਆਮ ਮਨੁੱਖ ਹੈ। ਬਸ ਇੰਨੀ ਗੱਲ ਹੈ, ਜਦ ਵੀ ਕੋਈ ਕਿਸੇ ਦੀ ਨਿੰਦਾ ਕਰੇ, ਸਮਝ ਲੈਣਾ ਆਮ ਮਨੁੱਖ ਹੈ। ਦੂਜੇ ਦੀ ਖਾਮੀਆਂ ਦਿਖਾਈ ਦੇਂਦੀਆਂ ਪਈਆਂ, ਦੂਜੇ ਦੀਆਂ ਕਮਜ਼ੋਰੀਆਂ ਦਿਖਾਈ ਦੇ ਰਹੀਆਂ, ਔਰ ਕਮਜ਼ੋਰੀਆਂ ਤਾਂ ਹੁੰਦੀਆਂ ਨੇ, ਇਹ ਤਾਂ ਹੈ ਕੀ ਦੇਖਣਾ ਤੂੰ। ਇਹ ਮਨੁੱਖ ਦੇ ਦੇਖਣ ਦੇ ਉੱਤੇ ਹੀ ਮੁਨਸਰ ਹੈ। ਮੁਖਤਸਰ ਮੈਂ ਅਰਜ਼ ਕਰਾਂ, ਆਪਣੇ ਔਗੁਣ ਬਹੁਤ ਨੇੜੇ ਨੇ, ਦੂਜਾ ਜ਼ਰਾ ਦੂਰ ਹੈ, ਦਿਖਾਈ ਦੇਂਦੇ ਨੇ। ਦੂਜਿਆਂ ਦੇ ਔਗਣ ਦਿਖਾਈ ਦੇਣ ਤਾਂ ਨਿੰਦਾ ਕਰਨ ਨੂੰ ਜੀ ਕਰਦਾ, ਨਿੰਦਾ ਸੁਣਨ ਨੂੰ ਵੀ ਜੀ ਕਰਦਾ, ਆਪਣੇ ਔਗਣ ਨਹੀਂ ਦਿਖਾਈ ਦਿੰਦੇ। ਆਪਣੇ ਵਿੱਚ ਗੁਣ ਦਿਖਾਈ ਦਿੰਦੇ ਨੇ ਜੋ ਉੱਪਰ ਉੱਪਰ ਮਨੁੱਖ ਨੇ ਰੱਖੇ ਨੇ ਸਾਹਮਣੇ। ਮਨੁੱਖ ਕਿਸੇ ਹੱਦ ਤੱਕ ਗੁਣਾਂ ਨੂੰ ਬਿਲਕੁਲ ਹਥੇਲੀ 'ਤੇ ਹੀ ਰੱਖਦਾ ਹੈ, ਜ਼ਬਾਨ ਨਾਲ ਚਰਚਾ ਕਰਦਾ ਹੈ, ਮੇਰੇ 'ਚ ਇਹ ਖੂਬੀਆਂ ਨੇ, ਉਹ ਕੀ ਸੰਗੀਤ ਜਾਣਦਾ ਹੈ, ਮੇਰੀ ਬੜੀ ਸਾਧਨਾ ਹੈ, ਉਹਦੀ ਕੀ ਕਵਿਤਾ ਹੈ, ਕੁਛ ਵੀ ਨਹੀਂ, ਉਹ ਕੀ ਗੁਰਮੁਖ ਹੈ। ਲੋਕੀ ਆਪਣੇ ਗੁਣਾਂ ਨੂੰ ਹਥੇਲੀ 'ਤੇ ਇੰਝ ਰੱਖਦੇ ਨੇ, ਦਿਖਾਈ ਦਿੰਦੇ ਨੇ। ਆਪਣੇ ਵਿੱਚ ਗੁਣ ਦਿਖਾਈ ਦੇਣੇ, ਦੂਜਿਆਂ ਵਿੱਚ ਔਗਣ ਦਿਖਾਈ ਦੇਣੇ, ਮਨਮੁਖਤਾ ਹੀ ਭਰਿਆ ਪਿਆ ਇਸ ਤਰੀਕੇ ਨਾਲ ਸਾਰਾ ਸੰਸਾਰ। ਇਹ ਔਗਣ ਕਈ ਦਫ਼ਾ ਬਹੁਤ ਵਿਆਪਕ ਵੀ ਹੋ ਜਾਂਦਾ ਹੈ, ਇੱਕ ਕੌਮ ਨੂੰ ਦੂਜੀ ਕੌਮ ਵਿੱਚ ਔਗਣ ਹੀ ਦਿਖਾਈ ਦੇਣ ਲੱਗ ਪੈਂਦੇ ਨੇ। ਜੈਸੇ ਸਾਰੇ ਮੁਸਲਮਾਨਾਂ ਨੂੰ ਯਹੂਦੀਆਂ ਵਿੱਚ ਕੋਈ ਗੁਣ ਨਹੀਂ ਦਿਖਾਈ ਦਿੰਦਾ, ਯਹੂਦੀ ਨੂੰ ਗਾਲ ਕੱਢ ਕੇ ਉਹ ਬੁਲਾਉਂਦੇ ਨੇ। ਜੈਸੇ ਸਾਰੇ ਈਸਾਈਆਂ ਨੂੰ ਯਹੂਦੀਆਂ ਵਿੱਚ ਕੋਈ ਗੁਣ ਨਹੀਂ ਦਿਖਾਈ ਦਿੰਦਾ, ਉਹ ਕਹਿੰਦੇ ਨੇ ਈਸਾ ਨੂੰ ਸੂਲੀ 'ਤੇ ਲਟਕਾਇਆ ਸੀ ਯਹੂਦੀਆਂ ਨੇ। ਬੜੇ ਬਦਲੇ ਦੀ ਭਾਵਨਾ ਨਾਲ ਈਸਾਈ ਭਰੇ ਹੋਏ ਨੇ, ਮੁਸਲਮਾਨ ਇਸਲਾਮ ਭਰਿਆ ਹੋਇਆ ਹੈ। ਸਾਰੇ ਅਰਬ ਮੁਸਲਿਮ ਅਜੇ ਤੱਕ ਇਸਰਾਇਲ ਨਾਲ ਸਹਿਮਤ ਨਹੀਂ ਨੇ, ਯਹੂਦੀ ਨੇ ਉਹ ਸਾਰੇ। ਇੱਕ ਮੁਲਕ ਨਿੱਕਾ ਜਿਹਾ ਯਹੂਦੀਆਂ ਦਾ, ਚਾਰੋਂ ਪਾਸੇ 30-35 ਮੁਲਕ ਅਰਬਾਂ ਦੇ, ਮੁਸਲਮਾਨਾਂ ਦੇ। ਇੰਝ ਜਿਵੇਂ 32 ਦੰਦਾਂ ਦੀ ਜ਼ਬਾਨ ਆਉਂਦੀ ਹੈ ਨਾ, ਵਿਚਾਰੇ ਯਹੂਦੀ ਇੰਝ ਨੇ, ਥੋੜ੍ਹੇ ਨੇ, ਲੇਕਿਨ ਸਾਰੇ ਮੁਖਾਲਫ, ਸਾਰੇ ਹੀ ਪੰਡਦੇ ਨੇ ਉਹਨਾਂ ਨੂੰ। ਮੁਸਲਮਾਨ ਨੂੰ ਯਹੂਦੀ ਵਿੱਚ ਕੋਈ ਗੁਣ ਨਹੀਂ ਦਿਖਾਈ ਦਿੰਦਾ। ਹਿਟਲਰ ਨੇ ਐਲਾਨੀਆਂ ਕਹਿ ਦਿੱਤਾ ਸੀ, ਮਾਰੋ ਯਹੂਦੀਆਂ ਨੂੰ, ਬਹੁਤ ਵੱਡਾ ਪੁੰਨ ਹੈ, 60 ਲੱਖ ਯਹੂਦੀ ਉਸਨੇ ਕਤਲ ਕੀਤੇ ਸਨ, 60 ਲੱਖ, 2 ਕਰੋੜ ਜਿਹੜੇ ਬੰਦੇ ਮਾਰੇ ਉਸਨੇ, 60 ਲੱਖ ਯਹੂਦੀ ਸਨ, ਔਰ ਇਸ ਖਿਆਲ ਨਾਲ ਮਾਰੇ, ਇਸ ਪ੍ਰਚਾਰ ਨਾਲ ਮਾਰੇ ਕਿ ਉਹ ਹੀ ਲੋਕ ਨੇ ਜਿਨ੍ਹਾਂ ਨੇ ਈਸਾ ਨੂੰ ਸੂਲੀ 'ਤੇ ਚਾੜਿਆ ਸੀ, ਮਾਰੋ ਇਹਨਾਂ ਨੂੰ। ਅਤੇ ਹੁਣ ਹਿਟਲਰ ਨੂੰ ਕੌਣ ਸਮਝਾਵੇ, ਈਸਾ ਦਾ ਜਨਮ ਵੀ ਯਹੂਦੀਆਂ ਦੇ ਘਰ ਹੋਇਆ, ਮਾਂ ਬਾਪ ਤੇ ਉਸਦੇ ਯਹੂਦੀ ਸਨ, ਜੰਮਿਆ ਤੇ ਯਹੂਦੀਆਂ ਦੇ ਘਰ। ਪੁਰਾਣਾ ਧਰਮ ਜਰਮਨੀ ਮਿਡਲ ਈਸਟ ਦਾ ਯਹੂਦੀ ਹੈ, ਵਾਲਬਨ 3-3.5 ਹਜ਼ਾਰ ਸਾਲ ਪੁਰਾਣਾ। ਉਸ ਤੋਂ ਬਾਅਦ ਈਸਾਈਅਤ ਆਈ, ਉਸ ਤੋਂ ਬਾਅਦ ਪਾਰਸੀ ਆਏ, ਉਸ ਤੋਂ ਬਾਅਦ ਇਸਲਾਮ ਆਇਆ, ਤੇ ਇਸਲਾਮ ਦੇ ਆਉਂਦਿਆਂ ਮੁਸਲਮਾਨਾਂ ਨੇ ਕਹਿ ਦਿੱਤਾ, ਇਹ ਹੁਣ ਮੁਹੰਮਦ ਸਾਹਿਬ ਆਖਰੀ ਪੈਗੰਬਰ ਨੇ, ਇਹਨਾਂ ਤੋਂ ਬਾਅਦ ਕੋਈ ਵੀ ਨਹੀਂ। ਉੱਥੇ ਸਭ ਤੋਂ ਪੁਰਾਣੇ ਯਹੂਦੀ, ਸਭ ਤੋਂ ਨਵਾਂ ਇਸਲਾਮ, ਭਾਰਤ ਵਿੱਚ ਸਭ ਤੋਂ ਪੁਰਾਣਾ ਸਨਾਤਨ ਮਤ, ਜਿਹਨੂੰ ਅੱਜ ਅਸੀਂ ਹਿੰਦੂ ਧਰਮ ਕਹਿੰਦੇ ਹਾਂ, ਇਹ ਮੂਲ ਬੁਨਿਆਦ ਪੁਰਾਣਾ। ਜੈਸੇ ਤੌਰੈਤ ਮਿਡਲ ਈਸਟ ਦੇ ਸਭ ਤੋਂ ਪੁਰਾਣਾ ਗ੍ਰੰਥ ਹੈ, ਭਾਰਤ ਵਿੱਚ ਵੇਦ ਸਭ ਤੋਂ ਪੁਰਾਣੇ ਗ੍ਰੰਥ ਨੇ, 5,000 ਸਾਲ ਪੁਰਾਣੇ। ਪੁਰਾਣਾ ਧਰਮ, ਸਨਾਤਨ ਧਰਮ, ਸਭ ਤੋਂ ਨਵਾਂ ਧਰਮ ਸਿੱਖ ਧਰਮ, ਸਿਰਫ 5.5 ਸਾਲ ਹੋਏ। ਸਭ ਤੋਂ ਪੁਰਾਣਾ ਹਿੰਦੂ ਧਰਮ सनातन धर्म। मिडिल ईस्ट के जिहड़े चार धर्म होए ने, सब तो पुराना यहूदी, सब तो नवा इस्लाम। हुण मैं अर्ज करां, यहूदी सूक्ष्म रूप दे इस्लाम दे च वी हैगे ने, ईसाइयत दे च वी हैगे ने, किरिया उही बाबे आदम दी। यहूदी मुर्दे दफन कर देन, बाकी भी तिन्ने दफन कर देन। यहूदी कयामत वाले दिन जीवां दा फैसला मनदे ने, इस्लाम ईसाइयत पारसी भी यही कुछ मनदे ने। बुनियाद एक ही है, लेकिन वितकरे खड़े हो गए, जिवें तिन भरावां दे झगड़े हो जांदे ने। इस देश दे च मूल सनातन, बाद विच जैन, बौद्ध ते सिख। सनातनी ऋषियां ने कहा जून 84 लाख है, तो बाकी तिना ने भी यही कुछ आखे गुस्ताखी में। सनातनिया ने यह आख्या कि मुर्दे नु जलाना है, दफन नहीं करना। क्यों? शरीर नाल आत्मा का मोह होंदा है, चेतना का मोह होंदा है। ते जे शरीर पिया रहा ते मोह दी ग्रसी हुई चेतना कबर दे आले दुआले मंडलावेगी। जला दो, खाक कर दो। वो जिहड़ी खाक ते कुछ माड़ियां जिहियां किधरे हड्डियां बच जान, फुल बच जान, वो भी किसी दरिया दे छरोड़ दिओ। बचना नहीं चाहिए कुछ, ताकि छेती इसका जन्म होवे अगे जा। सनातन मत दी पुराणी एक खोज महात्मा बुद्ध सहमत ने, महावीर सहमत ने, गुरु नानक सहमत। बार बार का जमना मनना है, असि एक दफा नहीं कई दफा आए हाँ। मूल रूप देच यही व्यास ने आख्या, यही कणाद ने आख्या, यही कपिल ने आख्या, यही गौतम ने आख्या, कि पुराने ऋषि सनातनी। यही कुछ महात्मा बुद्ध ने आख्या, ते महात्मा बुद्ध ने ते अपना पिछला जन्म भी लिख दिता। यही महावीर ने आख्या, और यही गुरमत कह रही है, कलगीधर ने भी अपना पिछला जन्म हेमकुंड दा तपीश्वर लिख दिता, महात्मा बुद्ध ने भी लिख दिता। सतगुरु भी कहिंदे मैं पिछले जन्म दे हेमकुंड दा तपस्वी सी, उत्थे तप करदा रहा, उत्थे आराधना करदा रहा। मूल रूप दे यहूदी, यहूदी विस्तारवादी नहीं ने, किसे नू यहूदी बना के राजी नहीं ने। यहूदियां दे चों कोई निकल जाए तो उन्हों वापस लैण नू भी राजी नहीं ने। हिंदू विस्तारवादी नहीं है, हिंदुआं च कोई मुसलमान बन जाए तो फिर बेचारा किधरे हिंदू बनना जाए, ये दरवाजे बंद रख दें। नहीं हूं, नहीं हूं तो मुसलमान हो गए, जा अशुद्ध हो गए, हूं वापस नहीं आ सकता। ये विस्तारवादी नहीं है। ठीक है, अपनी दुनिया, जो कुछ अपना ज्ञान है, अपनी सोचनी है, ठीक है। कोई प्रभावित है, ठीक है। कोई नहीं प्रभावित ता भी ठीक है। इस्लाम विस्तारवादी है, तलवार दे नाल, धन दे नाल फैलांदा रहा है। बड़ा इस्लाम फैलिया इंडोनेशिया, ए मलेशिया, सब हिंदू देश सन, आज मुस्लिम देश ने। ए ईरान, अफगानिस्तान, सब हिंदू देश सन, आज मुस्लिम देश ने। भारत देश भी मुसलमान कोई अरब देशों चो नहीं आए, सब हिंदू बने हुए। ये सब कश्मीर दे ब्राह्मण सन, जो अज उत्थे 9वीं सदी मुसलमान ने। ये तो सब ब्राह्मण सन। मैं तो उत्थे जातां देख के हैरान होया, बट ब्राह्मण ने, बट मुसलमान ने। बख्शी मुसलमान ने, बख्शी हिंदू सिख ने। उत्थे सैकटरी से उन्होंने बख्शी साहब करके बुलाते सन गुरुद्वारे का, बख्शी मनोहर सिंह। जिस जमाने की गल है, उन्होंने दिन कश्मीर का चीफ मिनिस्टर से बख्शी गुलाम मुहम्मद। मैं एक दिन मजाक नाल बख्शी साहब नूं कह बैठा, मैं कहा हद हो गई, समझ नहीं पई आती, वह भी बख्शी साहब, तुसी भी बख्शी साहब, ऐ नहीं समझ आई। ओ मुसलमान, तुसी गुरु के सिख, पता उन्हें मैंने की आख्या? कहन लगे औरंगजेब दे तशद्दद नाल ओ बख्शी गुलाम मुहम्मद बने हैं, गुरु हरगोबिंद साहब जी की बख्शिश नाल असी बख्शी मनोहर सिंह बन गए। बस इन गल, 6वें पातशाह की फेरी हुई सी कश्मीर दे, इतिहासक स्थान ने धन गुरु हरगोबिंद साहब जी महाराज दे, बड़े वड्डे वड्डे। उन्हां दी फेरी दा सदका कश्मीर दे सिखी दा प्रचार होया, और इतनी गल ते मनी मननी पैगी कि भारत दे कश्मीरी सिख बड़ा पक्का सिख है। उत्थे कोई सिख केस मना देवे तो इन समझ लैने घर दे मौत हो गई है। ਮੌਤ ਵਰਗਾ ਦੁੱਖ ਮਨਾਉਂਦੇ ਨੇ, ਬਰਾਦਰੀ ਚੋਂ ਵੀ ਕੱਢ ਦਿੰਦੇ ਨੇ, ਉਹਦੇ ਨਾਲ ਸਾਖ ਸੰਬੰਧ ਵੀ ਨਹੀਂ ਜੋੜਦੇ, ਗੱਲ ਖਤਮ ਹੋ ਗਈ ਮੁਰਦੇ ਦੀ ਤਰ੍ਹਾਂ, ਜਿਵੇਂ ਮੁਰਦੇ ਦਾ ਕੋਈ ਸਾਖ ਸੰਬੰਧ ਨਹੀਂ, ਘਰੋਂ ਕੱਢਿਆ ਨਹੀਂ, ਇਹ ਮਨਮੁੱਖ ਹੋ ਗਏ, ਇਹਨੇ ਗੁਰੂ ਦੀ ਮੋਹਰ ਮਿਟਾਈ ਹੈ। ਕਸ਼ਮੀਰ ਦੇ ਇੱਥੇ ਅੱਜ ਵੀ ਇਸ ਨਹੀਂ ਹੈ, ਪੱਕੇ ਸਿੱਖ ਨੇ, ਰਹਿਤ ਬੈਤ ਦੇ ਪੱਕੇ ਨੇ, ਰਹਿਣੀ ਦੇ ਚ ਬਕਾਇਦਾ ਜੋ ਹੈ ਪੱਕੇ ਨੇ। ਖੈਰ ਇਹ ਕਿਵੇਂ ਸੁਭਾਵਿਕ ਜੋ ਹੈ ਗੱਲ ਆ ਗਈ, ਇਸਲਾਮ ਵਿਸਥਾਰਵਾਦੀ ਹੈ, ਇੱਥੇ ਜਿਤਨਾ ਮੁਸਲਮਾਨ ਬਣਿਆ, ਇੰਡੋਨੇਸ਼ੀਆ ਮੁਸਲਮਾਨ, ਮਲੇਸ਼ੀਆ ਮੁਸਲਮਾਨ, ਈਰਾਨ, ਇਹ ਬੁੱਧਿਸਟ ਸਨ, ਸਨਾਤਨੀ ਸਨ, ਅੱਜ ਸਾਰੇ ਮੁਸਲਮਾਨ ਨੇ, ਆਰੀਆ ਲੋਕ ਸਨ, ਆਰੀਆ, ਈਰਾਨ ਆਰੀਆ ਤੋਂ ਬਣਿਆ, ਅਫਗਾਨਿਸਤਾਨ ਦੀ ਏਅਰਲਾਈਨ ਦਾ ਨਾਮ ਵੀ ਹੈ ਆਰੀਅਨ ਏਅਰਲਾਈਨ, ਉਹ ਆਰੀਆ ਲੋਕ ਨੇ, ਮੁਸਲਮਾਨ ਬਣੇ ਇਸਲਾਮ ਦੀ ਵਿਸਥਾਰਵਾਦੀ ਬਿਰਤੀ ਕਰਕੇ। ਇਸ ਦੇਸ਼ ਦੇ ਚ ਇਹ ਜਿਹੜੇ ਧਰਮ ਪੈਦਾ ਹੋਏ ਮੂਲ ਰੂਪ ਦੇ ਚ ਹਿੰਦੂ ਵਿਸਥਾਰਵਾਦੀ ਨਹੀਂ ਹੈ, ਇਸਨੇ ਆਪਣੀ ਗੱਲ ਕੋਈ ਫੈਲਾਈ ਨਹੀਂ, ਜਗਤ ਨੂੰ ਦੱਸੀ ਨਹੀਂ, ਤਲਵਾਰ ਦੇ ਜ਼ੋਰ ਦੇ ਨਾਲ ਇਸਲਾਮ ਫੈਲਿਆ ਸਾਰੀ ਦੁਨੀਆ ਚ ਵਿਸਥਾਰਵਾਦੀ, ਲੇਕਿਨ ਇਸ ਤਲਵਾਰ ਦੇ ਜ਼ੋਰ ਨਾਲ ਯਹੂਦੀਆਂ ਨੂੰ ਕਾਬੂ ਨਹੀਂ ਕਰ ਸਕਿਆ, ਯਹੂਦੀ ਮੂਲ ਸਨ, ਬੁਨਿਆਦ ਸੀ, ਅੱਜ ਵੀ ਟਕਰਾਅ ਹੈ, ਬੜਾ ਤਣਾਅ ਹੈ। ਖੁਸ਼ਕਿਸਮਤੀ ਇਹ ਕਿ ਇਹ ਤਣਾਅ ਇਸ ਦੇਸ਼ ਵਿੱਚ ਵਿਆਪਕ ਪੱਧਰ 'ਤੇ ਨਹੀਂ ਹੋਇਆ, ਤੇ ਸੀ ਸਨਾਤਨ ਮਤ ਬੁੱਧਿਸਟ ਨਾਲ ਟਕਰਾਏ ਸਨ, 13 ਲੱਖ ਬੌਧ ਭਿਕਸ਼ੂ ਇੱਥੇ ਵੀ ਜ਼ਿੰਦਾ ਜਲਾਏ ਗਏ ਸਨ। ਇਸ ਦੇਸ਼ ਦੇ ਸਨਾਤਨੀਆਂ ਨੇ ਇਨਕਾਰ ਕਰ ਦਿੱਤਾ, ਮਹਾਤਮਾ ਬੁੱਧ ਨੂੰ ਅਸੀਂ ਕੋਈ ਅਵਤਾਰ ਨਹੀਂ ਮੰਨਦੇ, ਨਾਸਤਿਕ ਹੈ, ਬਿਲਕੁਲ ਨਾਸਤਿਕ ਹੈ। ਬਿਹਾਰ ਵਿੱਚ ਜੰਮਿਆ ਪਲਿਆ ਤੇ ਬਿਹਾਰ ਵਿੱਚ ਪ੍ਰਚਾਰ ਕੀਤਾ ਮਹਾਤਮਾ ਬੁੱਧ ਨੇ, ਤੇ ਬਿਹਾਰ ਵਿੱਚ ਮਹਾਤਮਾ ਬੁੱਧ ਦਾ ਕੱਖ ਵੀ ਅਸਰ ਨਹੀਂ, ਕੋਈ ਬੁੱਧਿਸਟ ਨਹੀਂ ਹੈ, ਮਹਾਤਮਾ ਬੁੱਧ ਦਾ ਕੋਈ ਅਸਰ ਨਹੀਂ ਹੈ। ਮਹਾਤਮਾ ਬੁੱਧ ਦੇ ਅਸਰ ਨੂੰ ਕਬੂਲਿਆ ਚਾਈਨਾ ਨੇ, ਜਾਪਾਨ, ਲਾਓਸ, ਕੰਬੋਡੀਆ, ਕੋਰੀਆ, ਵੈਟਨਾਮ, ਲੰਕਾ, ਤਿੱਬਤ, ਭੂਟਾਨ, ਏਸ਼ਿਆਮ, ਥਾਈਲੈਂਡ, ਇਹਨਾਂ ਨੇ ਕਬੂਲਿਆ, ਬਰਮਾ ਵੀ ਹੈ, ਇਹ ਸਭ ਬੁੱਧਿਸਟ ਬਣੇ, ਬੋਧੀ ਬਣੇ। ਔਰ ਇਸ ਵਿੱਚ ਬੌਧ ਭਿਕਸ਼ੂਆਂ ਨੇ ਬੜੀ ਮਿਹਨਤ ਕੀਤੀ, ਚੀਨ ਵਿੱਚ ਗਏ, ਪਹਿਲੇ ਚੀਨੀ ਭਾਸ਼ਾ ਸਿੱਖੀ, ਫਿਰ ਮਹਾਤਮਾ ਬੁੱਧ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ। ਕੋਰੀਆ ਵਿੱਚ ਗਏ, ਜਾਪਾਨ ਵਿੱਚ ਗਏ, ਪਹਿਲੇ ਜਾਪਾਨੀ ਭਾਸ਼ਾ ਸਿੱਖੀ, ਫਿਰ ਮਹਾਤਮਾ ਬੁੱਧ ਦੇ ਵਿਚਾਰਾਂ ਨੂੰ ਫੈਲਾਇਆ, ਬੜੀ ਮਿਹਨਤ ਕੀਤੀ, ਬਹੁਤ ਮਿਹਨਤ ਕੀਤੀ। ਉਹ ਮਹਾਤਮਾ ਬੁੱਧ ਬਣ ਗਏ ਏਸ਼ੀਆ ਦਾ ਚਾਨਣ, ਏਸ਼ੀਆ ਦਾ ਦੀਵਾ, ਏਸ਼ੀਆ ਦਾ ਦੀਪਕ। ਜੋ ਕੁਛ ਵੀ ਹੈ ਅੱਜ ਵਿਆਪਕ ਪੱਧਰ ਤੇ ਇੱਕ ਦੂਜੇ ਦੀ ਨਿੰਦਾ ਨਹੀਂ ਹੈ। ਅਗਿਆਨ ਵਸ ਕਿਸੇ ਵਕਤ ਸੀ ਹਿੰਦੂ ਬੋਧੀਆਂ ਨੂੰ ਵੰਡਦੇ ਹੋਣ ਜਾਂ ਬੁੱਧਿਸਟ ਹਿੰਦੂਆਂ ਨੂੰ ਵੰਡਦੇ ਹੋਣ, ਹੁਣ ਐਸਾ ਨਹੀਂ ਹੈ। ਵਿਆਪਕ ਪੱਧਰ ਤੇ ਕੋਈ ਸਿੱਖ ਜੈਨ, ਬੌਧ ਤੇ ਸਨਾਤਨ ਮਤ ਨੂੰ ਨਹੀਂ ਵੰਡਦਾ, ਔਰ ਨਾ ਹੀ ਕੋਈ ਸਨਾਤਨ ਮਤ ਐਸਾ ਕਰਦਾ ਹੈ। ਵਿਅਕਤੀਗਤ ਕੋਈ ਗਤ ਰੂਪ ਵਿੱਚ ਕੋਈ ਕਰਦਾ ਹੈ ਤਾਂ ਮਹਾਮੂੜ ਹੈ, ਬਹੁਤ ਮੂਰਖ ਹੈ। ਲੇਕਿਨ ਉੱਥੇ ਜਿਹੜੇ ਚਾਰੇ ਦੇ ਚਾਰੇ ਨੇ ਬੜੀ ਭਾਰੀ ਮੁਖਾਲਫਤ ਹੈ। ਮੈਂ ਹੁਣੇ ਅਰਜ਼ ਕੀਤੀ ਹੈ, ਈਸਾਈਆਂ ਨੇ 60 ਲੱਖ ਯਹੂਦੀ ਕਤਲ ਕੀਤੇ ਹਿਟਲਰ ਦੇ ਹੁਕਮ ਨਾਲ, 4 ਨੇ ਉੱਥੇ, ਮੂਲ ਯਹੂਦੀ, ਅਖੀਰ ਇਸਲਾਮ, ਇੱਥੇ ਮੂਲ ਸਨਾਤਨ ਮਤ, ਅਖੀਰ ਗੁਰਮਤ, ਗੁਰੂ ਨਾਨਕ। ਮੁਸਲਮਾਨ ਕਹਿੰਦੇ ਨੇ ਬਾਕੀ ਦੇ 3 ਧਰਮਾਂ ਦਾ ਇਹ ਰਿਫਾਈਨ ਰੂਪ ਹੈ। ਜਿਤਨੀਆਂ ਬੁਰਾਈਆਂ ਆ ਗਈਆਂ ਸਨ ਯਹੂਦੀਆਂ ਦੇ, ਈਸਾਈਆਂ ਦੇ ਔਰ ਫਾਰਸੀਆਂ ਦੇ, ਅਸੀਂ ਸਾਰੀਆਂ ਕੱਢ ਦਿੱਤੀਆਂ ਨੇ। ਇਸਲਾਮ ਰਿਫਾਈਨ ਹੈ, ਸਭ ਗੰਦਗੀ ਕੱਢ ਦਿੱਤੀ ਹੈ, ਸ਼ੁੱਧ ਹੈ, ਸਾਫ਼ ਹੈ। ਡਾਕਟਰ ਰਾਧਾ ਕ੍ਰਿਸ਼ਨ ਵੀ ਕਹਿੰਦੇ ਨੇ ਪੁਰਾਣੀ ਸੋਚਣੀ ਦੇ ਜਿਤਨੀਆਂ ਬੁਰਾਈਆਂ ਆ ਗਈਆਂ ਸਨ ਗੁਰੂ ਨਾਨਕ ਨੇ ਕੱਢ ਦਿੱਤੀਆਂ। ਨਿਰੋਲ, ਸ਼ੁੱਧ, ਸਾਫ਼, ਸੁਥਰਾ ਧਰਮ ਜਗਤ ਦੇ ਸਾਹਮਣੇ ਰੱਖਿਆ, ਬਿਲਕੁਲ ਸਾਫ਼ ਸੁਥਰਾ, ਉਹਦੇ ਚੋਂ ਵਿਅਰਥਪਣਾ ਜਿਹੜਾ ਨਾ ਸਾਰੇ ਦਾ ਸਾਰਾ ਜੋ ਹੈ ਕੱਢ ਦਿੱਤਾ। ਔਰ ਇਹੀ ਕਾਰਨ ਹੈ ਕਿ कि गुरु नानक किसी भी धर्म की निंदा नहीं करते। आपका एक वाक आप जी के सामने रख के मैं अगे चला। गुरु नानक कहते हैं छे घर छे गुरु छे उपदेश, छे शास्त्र ने, छे शास्त्रां दे गुरु छे ने, अलग अलग ने, और गजब की गल छे उपदेश, इन्हों छेयां दे मत भी छे ने, ये आपस दे मेल नहीं खांदे। व्यास ऋषि गौतम नाल सहमत नहीं है, ऋषि गौतम कणाद नाल सहमत नहीं है, ते कणाद कपल नाल सहमत नहीं है, और इसे तरीके दे नाल कपल जैमनी नाल सहमत होंदा नहीं दिखाई देंदा। ते जैमनी भावें चेला है व्यास दा, पर अपने गुरु नाल सहमत नहीं है। ते छे शास्त्र इन्हां छे गुरुआं दे अलग अलग, छे घर छे गुर छे उपदेश, गुर गुर एको, पर इन्हां छे गुरुआं दा जो गुरु परमात्मा है वो एक है, सारा ज्ञान उसे तो आया है। उस एक दा ज्ञान किधरे व्यास दे राही प्रगट होया है, किधरे कपल दे राही, किधरे कणाद दे राही प्रगट होया है, किधरे गौतम दे राही, किधरे जैमनी दे राही प्रगट होया है, किधरे व्यास दे राही। गुर गुर एको वेश अनेक, बाबा जय घर करते कीरत होए, सो घर राख वडाई तोए। हे प्रभु जिस ग्रंथ देश तेरी महिमा है, मेरी बेनती है मेरी अरदास है, वह ग्रंथ रहना चाहिए, दुनिया में नष्ट नहीं होना चाहिए, नाश नहीं होना चाहिए, उसकी रक्षा कर, उसकी हिफाजत कर, तू धर्म ग्रंथां की हिफाजत कर, क्योंकि इहदे आसरे ते धर्म रहेगा, ये मिटने नहीं चाहिए। तो इतने गल स्पष्ट हो गई, गुरु नानक किसी भी धर्म के निंदक नहीं ने, रिफाइन किया है। मूल धर्म के सिद्धांतक नुक्ते एक ही होंगे ने, धर्म दया से खड़ा है, धर्म संतोख से खड़ा है, कोई ऐसा नहीं कह सकता पैगंबरी पुरुष धर्म तृष्णा से खड़ा है, ते धर्म चोरी यारी से खड़ा है, कोई कह सकता है? धर्म से संतोख से खड़ा है, धर्म से दया से खड़ा है। सनातनी भगत तुलसी यही कहता है, दया धर्म का मूल है, पाप मूल अभिमान। गुरु नानक देव जी महाराज कहते हैं, धौल धर्म दया का पो, संतोख थाप रखिया जन सूत, धर्म ते दया ते खड़ा है, धर्म ते संतुष्टि ते खड़ा है। और मोहम्मद साहब इस्लाम नू दया ते खड़ा करते हैं, वो कहते हैं हमसाया भुखा है, तेरे ते रोटी खाना हराम है। पड़ोसी भुखा सो गया, तू भर पेट खा भी लिया तो फिर भी बचे है, तेरे को तेरे ते खाना हराम, तू हराम खादा है। मैं तो इसका एक असली रूप भी देखा, जब मैं बगदाद गया उत्थे साहिबां दा थड़ा है गुरु नानक देव जी महाराज का, और सतगुरु की अरबी भाषा दे उपमा लिखी हुई है, उस जमाने पीर दस्तगीर ने लिखवाई सी, इतिहासक स्थान है। लेकिन कब्जा मुसलमाना का है, नाल पीर दस्तगीर की कबर है चांदी की बनी हुई, और मजौर पीढ़ी दर पीढ़ी उठे मालिक मलकीयत रखते हैं, तो पूजा करते हैं, नाल ही थोड़ी जी दूरी से थड़ा है, इस थड़े की सेवा भी वह मजौर करते हैं। मैं उस जमाने धन गुरु ग्रंथ साहब जी महाराज की छोटी साइज की जी भीड़ है रखाया सी, तो मैं उन्हें कह गया सी, मैं कह गुरु नानक की बाणी है थड़े देते, संगत आउंदियां ने मत्था टेक दियां ने, चलो तेनू प्रकाश करना नहीं आउंदा, तो ये उसका कलाम है। उन्हें एकदम सिर ते रख लिया, कहिंदा ले सानू तो पता भी नहीं सी उन्हां दा कोई कलाम भी है, यादगार है उन्हां दी, इस तख्ती ते पढ़ लैने आ उन्हां दी उपमा, गुरु नानक दी उपमा लिखी हुई है। खैर मैं कोई सवेरे 7 बजे पहुंचया सी, 12 बजे तक मैं बैठा रहा, तो मैं सोचा हूं अद्धा घंटा होर बैठ गए तो चले जावांगे वापस। मजौर आ गया, दो नान सन, उपर सब्जी रखी हुई, मैनू कहन लगे सी दस्तरखान विछा दिता सी, सारा परिवार साडा भोजन करन लगा, रोटी करन लगा, पर साडे इष्ट देव ਬਾਹੋ ਸਾਡੇ ਪੈਗੰਬਰ ਮੁਹੰਮਦ ਸਾਹਿਬ ਦਾ ਕਹਿਣਾ ਹੈ, ਹਮਸਾਇਆ ਭੁੱਖਾ ਹੈ ਤੇ ਤੇਰੇ ਤੇ ਰੋਟੀ ਖਾਣਾ ਹਰਾਮ ਹੈ। ਤੁਸੀਂ ਬੈਠੇ ਸੀ ਸਵੇਰੇ ਦੇ ਆਏ ਹੋ ਤਾਂ ਸਪਸ਼ਟ ਹੈ ਕੁਛ ਨਹੀਂ ਖਾਧਾ ਹੋਣਾ। ਇਹ ਸਾਡੀ ਜ਼ਮੀਰ ਤੇ ਬੋਝ ਸੀ, ਅਸੀਂ ਨਹੀਂ ਖਾ ਸਕਦੇ ਸੀ। ਤੁਸੀਂ ਕਬੂਲ ਕਰੋਗੇ ਤਾਂ ਕਿ ਫਿਰ ਅਸੀਂ ਖਾਈਏ। ਉਦੋਂ ਮੈਨੂੰ ਪਤਾ ਚੱਲਿਆ ਕਿ ਉਹ ਪੈਗੰਬਰ ਕਿਤਨਾ ਦਿਆਲੂ ਹੋਣਾ ਹੈ ਜਿਸਨੇ ਆਖਿਆ ਹੋਣਾ ਹੈ ਤੇਰੇ ਤੇ ਰੋਟੀ ਖਾਣਾ ਹਰਾਮ ਹੈ ਅਗਰ ਹਮਸਾਇਆ ਭੁੱਖ ਹੈ। ਕਠੋਰਤਾ ਤੇ ਧਰਮ ਨਹੀਂ ਖੜਾ ਕੀਤਾ, ਧਰਮ ਤੇ ਕੋਮਲਤਾ ਤੇ ਆਉਂਦਾ, ਧਰਮ ਤੇ ਦਇਆ ਤੇ ਖੜਾ ਹੁੰਦਾ। ਬਿਮਾਰ ਕਮਜ਼ੋਰ ਦੀ ਸੇਵਾ ਕਰੇ, ਈਸਾ ਨੇ ਤੇ ਮੂਲ ਸੰਦੇਸ਼ ਹੀ ਉਪਦੇਸ਼ ਹੀ ਇਹੀ ਦਿੱਤੇ। ਦੁਨੀਆਂ ਦੇ ਤਮਾਮ ਪੈਗੰਬਰੀ ਪੁਰਸ਼ਾਂ ਨੇ ਧਰਮ ਨੂੰ ਦਇਆ ਤੇ ਖੜਾ ਕੀਤਾ, ਸੰਤੁਸ਼ਟੀ ਤੇ ਖੜਾ ਕੀਤਾ, ਲੇਕਿਨ ਸਮਾਂ ਪਾ ਕੇ ਗੰਦੇ ਮਨੁੱਖਾਂ ਕਰਕੇ ਗੰਦਗੀ ਫੈਲ ਜਾਂਦੀ। ਫਿਰ ਕੋਈ ਅਵਤਾਰੀ ਪੁਰਸ਼ ਆਉਂਦਾ, ਜੈਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਦਸਮ ਗ੍ਰੰਥ ਦੇ, ਜਬ ਜਬ ਹੋਏ ਅਰਿਸ਼ਟ ਅਪਾਰਾ ਤਬ ਤਬ ਦੇ ਧਰਤ ਅਵਤਾਰਾ। ਜਦ ਧਰਮ ਦੀ ਹਾਨੀ ਹੋਣ ਲੱਗ ਪੈਂਦੀ ਹੈ, ਇਹਦੇ ਚ ਮਲਿਨਤਾ ਆ ਜਾਂਦੀ ਹੈ, ਤਾਂ ਫਿਰ ਕੋਈ ਅਵਤਾਰੀ ਪੁਰਸ਼ ਆਉਂਦਾ ਉਹਨੂੰ ਸ਼ੁੱਧ ਕਰਨ ਲਈ। ਇਹ ਜੋ ਫਾਲਤੂ ਸਿਲਸਿਲਾ ਆ ਗਿਆ ਹਟਾ ਦਈਏ। ਇਸੇ ਨੂੰ ਤੁਲਸੀ ਕਹਿੰਦੇ, ਜਬ ਜਬ ਹੋਏ ਧਰਮ ਕੀ ਹਾਨੀ ਬਾਣੇ ਅਸੁਰ ਅਧਮ ਅਭਿਮਾਨੀ ਤਬ ਤਬ ਵਿਵਦ ਧਰ ਪ੍ਰਭੂ ਸਰੀਰਾ ਹਰੇ ਕਿਰਪਾ ਨਿਜ ਸੱਜਣ ਪੀਰਾ। ਜਦ ਜਦ ਧਰਮ ਦੇ ਵਿੱਚ ਗਿਲਾਨੀ ਆ ਜਾਂਦੀ ਹੈ, ਕੁਝ ਗੰਦਗੀ ਮਿਸ਼ਰਤ ਹੋ ਜਾਂਦੀ ਹੈ, ਕੁਝ ਐਸੀਆਂ ਗੱਲਾਂ ਮਿਸ਼ਰਤ ਹੋ ਜਾਂਦੀਆਂ ਨੇ ਜੋ ਧਰਮ ਨਹੀਂ ਨੇ, ਤਾਂ ਫਿਰ ਕੋਈ ਸਤਪੁਰਸ਼ ਉਸ ਨੂੰ ਹਟਾਉਂਦਾ ਹੈ, ਕੋਈ ਫਿਰ ਪੈਗੰਬਰੀ ਪੁਰਸ਼ ਆਉਂਦਾ, ਰਿਫਾਈਨ ਕਰਦਾ, ਫਿਰ ਦੁਬਾਰਾ ਦਇਆ ਤੇ ਸੰਤੋਖ ਨੂੰ ਉਜਾਗਰ ਕਰਦਾ ਹੈ। ਮੂਲ ਇਹੀ ਦੋ ਥੰਬ ਨੇ, ਇਹੀ ਅਸਥੰਬ ਨੇ, ਇਹੀ ਪਿੱਲਰ ਨੇ ਜਿਸ ਤੇ ਧਰਮ ਖੜਾ ਹੈ। ਉਂਝ ਫਿਰ ਇਹਨਾਂ ਦੋ ਥੰਬਾਂ ਦੇ ਉੱਤੇ ਜੋ ਮਕਾਨ ਬਣੇ ਨੇ, ਚਾਹੇ ਉਸਨੂੰ ਸਿੱਖ ਧਰਮ ਕਹਿ ਲਓ, ਚਾਹੇ ਉਸਨੂੰ ਸਨਾਤਨ ਧਰਮ ਕਹਿ ਲਓ, ਤੇ ਚਾਹੇ ਉਸਨੂੰ ਇਸਲਾਮ ਕਹਿ ਲਓ, ਚਾਹੇ ਈਸਾਈਅਤ ਕਹਿ ਲਓ, ਅਗਰ ਦਇਆ ਹਟਾ ਲਓ ਤੇ ਸੰਤੋਖ ਦਾ ਪਿੱਲਰ ਤੋੜ ਲਓ, ਕੋਈ ਕ੍ਰਿਸਚਨ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ। ਮੁਸਲਮਾਨ ਮੋਮ ਦਿਲ ਹੋਵੇ, ਗੁਰੂ ਨਾਨਕ ਦੇਵ ਜੀ ਕਹਿੰਦੇ, ਕੋਈ ਮੁਸਲਮਾਨ ਮੁਸਲਮਾਨ ਨਹੀਂ। ਦਇਆ ਨਿਕਲ ਗਈ, ਸੰਤੋਖ ਨਿਕਲ ਗਿਆ, ਕੋਈ ਸਿੱਖ ਸਿੱਖ ਨਹੀਂ ਹੈ। ਦਇਆ ਹੀ ਨਹੀਂ ਰਹੀ, ਸੰਤੁਸ਼ਟੀ ਹੀ ਨਹੀਂ ਹੈ, ਤੇ ਹਿੰਦੂ ਨੂੰ ਹਿੰਦੂ ਆਖਣ ਦੀ ਲੋੜ ਕੀ ਹੈ? ਤੇ ਕੋਈ ਹਿੰਦੂ ਨਹੀਂ ਹੈ, ਤੇ ਕੋਈ ਸਨਾਤਨੀ ਨਹੀਂ ਹੈ। ਤਾਂ ਖੈਰ, ਇਹ ਤਿੰਨੇ ਵਿਚਕਾਰ ਗੱਲ ਆ ਗਈ। ਮਨੁੱਖ ਨੂੰ ਪਰਿਪੂਰਨ ਪਰਮਾਤਮਾ ਨੇ ਜਿਹੜੀ ਦ੍ਰਿਸ਼ਟੀ ਦਿੱਤੀ ਹੈ, ਇਹ ਕੁਛ ਦੂਰੀ ਤੱਕ ਤੇ ਵੇਖ ਸਕਦੀ ਹੈ, ਬਹੁਤ ਨਿਕਟ ਨਹੀਂ ਹੈ। ਇੱਕ ਕੌਮ ਤੋਂ ਦੂਸਰੀ ਕੌਮ ਦੂਰ ਆਉਂਦੀ ਹੈ ਤਾਂ ਕੌਮ ਕੌਮ ਦੀ ਨਿੰਦਾ ਕਰਦੇ, ਇੱਕ ਦੇਸ਼ ਦੂਸਰੇ ਦੇਸ਼ ਤੋਂ ਦੂਰ ਆਉਂਦਾ ਤਾਂ ਇੱਕ ਦੇਸ਼ ਦੂਸਰੇ ਦੇਸ਼ ਦੀ ਨਿੰਦਾ ਕਰਨ ਲੱਗ ਪੈਂਦਾ, ਇੱਕ ਪਰਿਵਾਰ ਦੂਜੇ ਪਰਿਵਾਰ ਦੀ ਨਿੰਦਾ ਕਰਨ ਲੱਗ ਪੈਂਦਾ, ਇੱਕ ਵਿਅਕਤੀ ਦੂਜੇ ਵਿਅਕਤੀ ਦੀ ਨਿੰਦਾ ਕਰਨ ਲੱਗ ਪੈਂਦਾ। ਕਹਿੰਦੇ ਜਿਸ ਦਿਨ ਮਨੁੱਖ ਆਪਣੀ ਨਿੰਦਾ ਆਪ ਕਰਨ ਲੱਗ ਪਵੇ, ਤਾਂ ਸਮਝ ਲੈਣਾ ਅਭਿਆਸੀ ਹੈ, ਜੈਸੇ ਕਬੀਰ ਕਰਨ ਲੱਗ ਪਏ ਨੇ, ਕਬੀਰ ਸਭ ਤੇ ਹਮ ਬੁਰੇ। ਇਹ ਥੋੜ੍ਹੀ ਕਹਿੰਦੇ ਨੇ ਕਿ ਤੁਮ ਬੁਰੇ, ਅਗਰ ਤੁਮ ਬੁਰੇ ਤੋ ਧਿਆਨ ਬਾਹਰ ਮੁਖੀ ਹੈ, ਹਮ ਬੁਰੇ ਤੋ ਧਿਆਨ ਅੰਤਰ ਮੁਖੀ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐ ਸਾਕਰ ਬੂਝਿਆ ਮੀਤ ਹਮਾਰਾ ਸੋਏ। ਜਿਸਨੇ ਇਸ ਢੰਗ ਨਾਲ ਜਾਣ ਲਿਆ ਮੇਰਾ ਮਿੱਤਰ ਹੈ, ਬਾਣੀ ਦਾ ਦੋਖ ਮਿਟ ਜਾਂਦਾ ਹੈ। ਅਗਰ ਕੋਈ ਮਨੁੱਖ ਸਤਸੰਗ ਕਰੇ ਤੇ ਗੁਰੂ ਦੀ ਬਖਸ਼ਿਸ਼ ਹੋ ਜਾਏ, ਤਾਂ ਨਿੰਦਕ ਨਿੰਦਾ ਤੋਂ ਹਟ ਜਾਂਦਾ ਹੈ। ਉਂਝ ਨਹੀਂ, ਉਂਝ ਤੇ ਬੰਦੇ ਨੂੰ ਨਿੰਦਾ ਕਰਨ ਦੀ ਆਦਤ ਪਈ ਹੋਈ ਹੈ, ਔਰ ਉਤਨੇ ਚਿਰ ਤੱਕ ਤੇ ਕਰਦਾ ਹੀ ਰਹੇਗਾ ਜਿਤਨੇ ਚਿਰ ਤੱਕ ਰਸਨਾ ਤੇ ਗੁਰਮੰਤਰ ਵਸਿਆ ਨਹੀਂ, ਬਾਣੀ ਵਸੀ ਨਹੀਂ, ਇਹਨੇ ਨਿੰਦਾ ਕਰਨੀ। ਔਰ ਇਹ ਇੱਕ ਬਹੁਤ ਵੱਡੀ ਸੱਚਾਈ ਹੈ, ਨਿੰਦਕ ਬਹੁਤ ਵੱਡਾ ਅਪਰਾਧੀ ਹੈ, ਆਪਣੀ ਜ਼ਬਾਨ ਨਾਲ ਬਹੁਤ ਵੱਡਾ ਨੁਕਸਾਨ ਕਰਦਾ ਦੂਸਰੇ ਦਾ। ਹਮਾਹਾ ਇਲਜ਼ਾਮ ਤਰਾਸ਼ੀਆਂ, ਹਮਾਹਾ ਦੂਜੇ ਦੇ ਦੋ ਉਜਾਗਰ ਕਰਦਾ, ਕੁਛ ਤੇ ਪਰਮਾਤਮਾ ਨੇ ਵੀ ਢੱਕ ਕੇ ਰੱਖਿਆ ਹੋਇਆ। ਦੇਖੋ, ਮਾਸ ਹੈ, ਮਿੰਜ ਹੈ, ਹੋਣ ਹੈ, ਦੁਰਗੰਧੀ ਹੈ, ਆਖਿਰ ਖਲੜੀ ਨਾਲ ਪਰਮਾਤਮਾ ਨੇ ਵੀ ਢੱਕਿਆ ਨਾ, ਪਰਦਾ ਪਾਇਆ ਨਾ। ਨਿਰਾ ਪਰਮਾਤਮਾ ਨੇ ਸਾਡੇ ਮਾਸ ਮਿੰਜ ਤੇ ਦੁਰਗੰਧੀ ਤੇ ਹੀ ਪਰਦਾ ਨਹੀਂ ਪਾਇਆ, ਯਕੀਨ ਜਾਣੋ ਬਹੁਤ ਸਾਰੇ ਪਾਪਾਂ ਨੂੰ ਪਰਮਾਤਮਾ ਨੇ ਢੱਕ ਕੇ ਰੱਖਿਆ ਹੈ। ਜੈ ਪ੍ਰਸਾਦ ਤੇਰੇ ਅਨੇਕ ਛਿੱਦਰ ਢਾ ਕੇ, ਪਤਾ ਨਹੀਂ ਉਸਦੀ ਕਿਰਪਾ ਨੇ ਤੇਰੇ ਕਿਤਨੇ ਛਿੱਦਰ ਗੁਨਾਹ ਢੱਕ ਕੇ ਰੱਖੇ ਹੋਏ। ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪੜਦਾ, ਬੰਦੇ ਦਾ ਵਸ ਚਲੇਨਾ ਤੇ ਹਰ ਇੱਕ ਦੀ ਖਲੜੀ ਉਧੇੜ ਕੇ ਰੱਖ ਦੇਵੇ। ਇਹ ਖੂਨ ਹੈ, ਇਹ ਮਿੰਝ ਹੈ, ਇਹ ਹੱਡੀਆਂ ਨੇ, ਇਹ ਦੁਰਗੰਧੀ ਹੈ, ਇੱਥੇ ਰੱਬ ਨੇ ਢੱਕ ਕੇ ਰੱਖਿਆ। ਰੱਬ ਨੇ ਨਿਹਰਾ ਇਸ ਦੁਰਗੰਧ ਤੇ ਹੀ ਪੜਦਾ ਨਹੀਂ ਪਾਇਆ, ਯਕੀਨ ਜਾਣੋ ਛਿੱਦਰਾਂ ਤੇ ਵੀ ਪੜਦਾ ਪਾਇਆ, ਗੁਨਾਹਾਂ ਤੇ ਵੀ ਪੜਦਾ ਪਾਇਆ। ਇਤਨਾ ਦਿਆਲੂ ਹੈ, ਇਤਨਾ ਦਿਆਲੂ ਹੈ, ਨਾ ਦਿਖਾਈ ਦੇਵੇ ਬੁਰਾ, ਕਰਦਾ ਪਿਆ ਬੁਰਾ, ਚਲੋ ਟਕੀਏ। ਯਕੀਨ ਜਾਣੋ ਪਰਮਾਤਮਾ ਨਾ ਢਕੇ ਤੇ ਮਨੁੱਖ ਦੇ ਕੋਲ ਇਤਨੀ ਸਮਰੱਥਾ ਹੀ ਨਹੀਂ ਕਿ ਆਪਣੇ ਗੁਨਾਹਾਂ ਨੂੰ ਢੱਕ ਸਕੇ। ਰੋਜ਼ ਹੀ ਤੇ ਕਰਦਾ ਹੈ ਗੁਨਾਹ, ਕੋਈ ਦਿਨ ਖਾਲੀ ਜਾਂਦਾ ਮਨੁੱਖ ਦਾ ਗੁਸਤਾਖੀ ਮਾਂ, ਕੋਈ ਦਿਨ ਖਾਲੀ ਨਹੀਂ ਜਾਂਦਾ ਹੋਵੇ, ਕੋਈ ਪਲ ਖਾਲੀ ਨਹੀਂ ਜਾਂਦਾ ਹੋਵੇਗਾ ਜਦ ਮਨੁੱਖ ਗਲਤੀਆਂ ਨਹੀਂ ਕਰਦਾ, ਭੁੱਲਾਂ ਨਹੀਂ ਕਰਦਾ, ਗੁਨਾਹ ਨਹੀਂ ਕਰਦਾ, ਪਾਪ ਨਹੀਂ ਕਰਦਾ, ਕਿਤੇ ਛੋਟੇ ਅਪਰਾਧ ਕਿਧਰੇ ਵੱਡੇ ਅਪਰਾਧ। ਉਸਦਾ ਦਿਆਲੂ ਹਿਰਦਾ ਸਭ ਕੁਝ ਢੱਕ ਕੇ ਰੱਖ ਦਿੰਦਾ। ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪੜਦਾ, ਉਹ ਢੱਕ ਦਿੰਦਾ। ਜੈ ਪ੍ਰਸਾਦ ਤੇਰੇ ਅਨੇਕ ਛਿੱਦਰ ਢਾਕ, ਮਨੁੱਖ ਦੀ ਸ਼ਰਾਫਤ ਦਿਖਾਈ ਦੇ ਰਹੀ ਹੈ ਕਿਉਂਕਿ ਬਦਮਾਸ਼ੀ ਢਕੀ ਹੋਈ ਹੈ, ਮਨੁੱਖ ਦਾ ਦਾਨ ਦਿਖਾਈ ਦੇ ਰਿਹਾ ਕਿਉਂਕਿ ਬੇਈਮਾਨੀ ਢਕੀ ਹੋਈ ਹੈ, ਮਨੁੱਖ ਦੀ ਕੋਮਲਤਾ ਦਿਖਾਈ ਦੇ ਰਹੀ ਹੈ ਕਿਉਂਕਿ ਕਠੋਰਤਾ ਢਕੀ ਹੋਈ ਹੈ, ਮਨੁੱਖ ਦਾ ਸੱਚ ਦਿਖਾਈ ਦੇ ਰਿਹਾ ਕਿਉਂਕਿ ਕਠੋਰਤਾ ਢਕੀ ਹੋਈ ਹੈ, ਮਨੁੱਖ ਦੀ ਪਾਠ ਪੂਜਾ ਦਿਖਾਈ ਦੇ ਰਹੀ ਹੈ, ਅਨਰਥ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਸਭ ਢਕੇ ਹੋਇਆ। ਇਹ ਪਰਮਾਤਮਾ ਨੇ ਢਕਿਆ, ਈਸ਼ਵਰ ਨੇ ਢਕਿਆ, ਔਰ ਈਸ਼ਵਰ ਦੀ ਐਸੀ ਰਹਿਮਤ ਹੈ ਜਿਸ ਨੂੰ ਨਿੰਦਾ ਕਰਨ ਦੀ ਵਾਦੀ ਪੈ ਗਈ ਹੈ, ਆਦਤ ਪੈ ਗਈ ਹੈ। ਅਗਰ ਗੁਰੂ ਕਿਰਪਾ ਕਰੇ, ਰਹਿਮਤ ਕਰੇ, ਤੇ ਨਿੰਦਕ ਨਿੰਦਾ ਤੋਂ ਹਟ ਜਾਂਦਾ ਹੈ। ਇਹ ਨਹੀਂ ਗੁਰੂ ਅਰਜਨ ਦੇਵ ਜੀ ਕਹਿ ਰਹੇ ਕਿ ਜੋ ਮੇਰੀ ਨਿੰਦਾ ਕਰ ਰਿਹਾ ਸੀ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਹ ਮੇਰੀ ਨਿੰਦਾ ਕਰਨ ਤੋਂ ਹਟ ਗਏ, ਇਹ ਅਰਥ ਨਹੀਂ ਹੈ। ਨਿੰਦਕ ਗੁਰ ਕਿਰਪਾ ਤੇ ਹਟਿਓ, ਉਹ ਜੋ ਨਿੰਦਕ ਦਿਨ ਰਾਤ ਨਿੰਦਾ ਕਰਦਾ ਸੀ ਤੇ ਨਿੰਦਾ ਦੇ ਚੋਂ ਹੀ ਰਸ ਲੈਂਦਾ ਸੀ, ਗੁਰੂ ਦੀ ਬਖਸ਼ਿਸ਼ ਹੋ ਗਈ ਹੈ, ਗੁਰੂ ਨੇ ਰਹਿਮਤ ਕਰ ਦਿੱਤੀ ਹੈ, ਨਿੰਦਾ ਕਰਨ ਤੋਂ ਹਟ ਗਿਆ। ਜ਼ਬਾਨ ਨਾਲ ਗੁਨਾਹ ਕਰਨਾ ਬੰਦ ਕਰ ਦਿੱਤਾ, ਹੱਥ ਨਾਲ ਮਨੁੱਖ ਗੁਨਾਹ ਕਰ ਸਕਦਾ ਹੈ, ਚੋਰੀ, ਯਾਰੀ, ਕਤਲ, ਜ਼ਬਾਨ ਨਾਲ ਕਰ ਸਕਦਾ ਹੈ ਔਰ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ। 10 ਬੰਦੇ ਕਿਸੇ ਇੱਕ ਮਨੁੱਖ ਬਾਰੇ ਕੁਛ ਪੈ ਸੋਚਦੇ ਨੇ, ਨਿੰਦਕ ਨੇ 10 ਦੀ ਮਨੋਬਿਰਤੀ ਬਦਲ ਦਿੱਤੀ, ਨਹੀਂ ਇੰਜ ਹੈ ਜੀ, ਫਲਾਣਾ ਤੇ ਇੰਜ ਹੈ ਜੀ, ਭਾਵੇਂ ਨਾ ਵੀ ਹੋ, ਨਿੰਦਾ ਦਾ ਮਤਲਬ ਕੀ ਹੈ, ਗੱਲ ਘਟਾ ਕੇ ਬਿਆਨ ਕਰਨੀ। ਇਸਨੇ 10 ਦੇ ਮਨ ਮੈਲੇ ਕਰ ਦਿੱਤੇ, ਹੁਣ 10 ਬੰਦੇ ਉਸ ਮਨੁੱਖ ਲਈ ਬੁਰਾ ਸੋਚਣ ਲੱਗ ਪਏ, ਉਹਨੂੰ ਹੋਰ ਨਜ਼ਰ ਨਾਲ ਵੇਖਣ ਲੱਗ ਪਏ, ਅਗਲੇ ਦੀਆਂ ਨਜ਼ਰਾਂ ਬਦਲ ਗਈਆਂ। ਨਿੰਦਕ ਇਤਨਾ ਨੁਕਸਾਨ ਕਰਦਾ, ਨਿੰਦਾ ਇਤਨੀ ਜੋ ਹੈ ਚੋਟ ਕਰਦਾ ਨਿੰਦਕ, ਔਰ ਇਹ ਜ਼ਬਾਨ ਦਾ ਦੋਖ ਹੈ, ਰਸਨਾ ਦਾ ਗੁਨਾਹ, ਜ਼ਬਾਨ ਦਾ ਪਾਪ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਹੁਣ ਮਨੋਵਿਗਿਆਨੀ ਕਹਿਣ ਲੱਗ ਪਏ ਨੇ, ਮਨੁੱਖ ਹੱਥ ਨਾਲ ਇਤਨੇ ਗੁਨਾਹ ਨਹੀਂ ਕਰਦਾ ਜਿਤਨੇ ਜ਼ਬਾਨ ਨਾਲ ਕਰਦਾ, ਕਿਉਂਕਿ ਕਾਨੂੰਨ ਤੋਂ ਡਰਦਾ ਹੈ, ਹੱਥ ਨਾਲ ਕਤਲ ਕੀਤਾ, ਚੋਰੀ ਕੀਤੀ, ਹੱਥਕੜੀ ਹੈ, ਜ਼ਬਾਨ ਨਾਲ ਕਰਦਾ। ਜਿੱਥੇ ਇਸ ਨੂੰ ਮੌਕਾ ਮਿਲਦਾ ਹੈ ਨਿੰਦਾ ਕਰੀ ਜਾਂਦਾ, ਜਿੱਥੇ ਬੈਠੇ ਨਿੰਦਾ ਵਰਸ ਕੇ, ਜਿੱਥੇ 10 ਮਨੁੱਖ ਬੈਠੇ ਹੋਣ, ਇਸ ਚੱਕਰ 'ਚ ਨਾ ਪੈਣਾ ਕੋਈ ਰੱਬ ਦੀ ਗੱਲ ਛਿੜ ਰਹੀ ਹੋਵੇਗੀ ਜਾਂ ਕਿਸੇ ਗੁਣ ਕਿਸੇ ਮਨੁੱਖ ਦੇ ਗੁਣਾਂ ਦੀ ਚਰਚਾ ਹੋਵੇਗੀ, ਨਹੀਂ 90% ਦੀ ਨਿੰਦਾ ਹੀ ਹੋਵੇਗੀ। ਬਗੌਰ ਮੁਤਾਲਾ ਕਰਕੇ ਦੇਖ ਲੈਣਾ, ਅਧਿਐਨ ਕਰਕੇ ਦੇਖ ਲੈਣਾ, ਔਰ ਜਿਹੜੇ ਆਂਕੜੇ ਆਏ ਨੇ ਪੁਰਸ਼ਾਂ ਨਾਲੋਂ ਬੀਬੀਆਂ ਇਸ ਮਕਸਦ ਵਿੱਚ ਬਹੁਤ ਜ਼ਿਆਦਾ ਨੇ। 10 ਬੈਠੀਆਂ ਹੋਣ, ਲਾਜ਼ਮੀ ਨਿੰਦਾ ਚਲੇਗੀ ਕਿਸੇ ਦੀ, ਕਿਸੇ ਨਾ ਕਿਸੇ ਦੀ ਚਲੇਗੀ। ਹੰਕਾਰ, ਈਰਸ਼ਾ, ਪੁਰਸ਼ ਦਾ ਹੰਕਾਰ ਪੁਰਸ਼ ਨੂੰ ਨਿੰਦਾ ਕਰਨ 'ਤੇ ਮਜਬੂਰ ਕਰਦਾ, ਇਸਤਰੀ ਦੀ ਈਰਸ਼ਾ ਅਗਲੇ ਦੀ ਨਿੰਦਾ ਕਰਨ 'ਤੇ ਉਸਨੂੰ ਮਜਬੂਰ ਕਰਦੀ। ਕੋਈ ਈਰਸ਼ਾ ਵਸ ਹੋ ਕੇ ਨਿੰਦਾ ਕਰਦਾ, ਕੋਈ ਹੰਕਾਰ ਵਸ ਹੋ ਕੇ ਨਿੰਦਾ ਕਰਦਾ। ਗੁਰੂ ਦੀ ਬਖਸ਼ਿਸ਼ ਹੋ ਜਾਏ ਤਾਂ ਪਹਿਚਾਣ ਕੀ ਹੈ, ਨਿੰਦਕ ਨਿੰਦਾ ਕਰਨ ਤੋਂ ਹਟ ਜਾਏਗਾ, ਨਹੀਂ ਕਰੇਗਾ। ਧੰਨ ਗੁਰਦੇਵ ਜੀ ਦਾ, ਇਹ ਵਾਕ ਆਪ ਸਰਵਨ ਕਰੋ, ਅਖਰੀ ਅਰਥ ਆਪ ਜੀ ਦੇ ਸਾਹਮਣੇ ਰੱਖਾਂ। ਨਿੰਦਕ ਗੁਰ ਕਿਰਪਾ ਤੇ ਹਟਿਓ, ਗੁਰੂ ਦੀ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਨਿੰਦਕ ਨਿੰਦਾ ਕਰਨ ਤੋਂ ਹਟ ਗਏ। ਹਾਂਜੀ,
ਸ਼ਿਵ ਕੈ ਬਾਣ ਸਿਰ ਕਟਿਓ,
ਸ਼ਿਵ ਦਾ ਬਾਣ, ਪਰਮਾਤਮਾ ਦਾ ਬੋਲ, ਪਰਮਾਤਮਾ ਦਾ ਬਚਨ ਐਸਾ ਨਿੰਦਕ ਦੇ ਹਿਰਦੇ ਨੂੰ ਲੱਗਿਆ ਹੈ ਨਿੰਦਾ ਦਾ ਸਿਰ ਕੱਟਿਆ ਗਿਆ। ਪ੍ਰਭੂ ਦੇ ਬਾਣ ਨੇ, ਪ੍ਰਮਾਤਮਾ ਦੀ ਬੋਲੀ ਨੇ, ਸਤਸੰਗ ਦੇ ਵਿੱਚ ਗੁਰੂ ਦੇ ਬਚਨ ਹੀ ਆਖਿਰ ਸੁਣੇਗਾ, ਤਾਂ ਬਚਨ ਬਾਣ ਨੇ, ਬੋਲ ਬਾਣ ਨੇ, ਬਾਣੀ ਬਾਣ ਹੈ, ਇਹੀ ਸ਼ਿਵ ਜੀ ਦਾ ਬਾਣ ਹੈ। ਸ਼ਿਵ ਪਰਮਾਤਮਾ ਪ੍ਰਕਾਸ਼ਮਈ ਬਾਣ, ਉਹ ਬੋਲ ਜਿਨ੍ਹਾਂ ਦੇ ਵਿੱਚ ਰੋਸ਼ਨੀ ਹੈ, ਜਿਨ੍ਹਾਂ ਦੇ ਜੋ ਹੈ ਚਾਨਣਾ ਹੈ। ਪਰਿਪੂਰਨ ਪਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ, ਆਪਣੀ ਬਾਣ ਨਾਲ ਹੀ ਜੋ ਹੈ ਸਿਰ ਕੱਟ ਕੇ ਰੱਖ ਦਿੱਤਾ ਹੈ ਨਿੰਦਾ ਦਾ, ਭਾਵ ਨਿੰਦਾ ਨੂੰ ਪਰੇ ਸੁੱਟ ਦਿੱਤਾ। ਹਾਂਜੀ,
ਰਹਾਉ ਕਾਲ ਜਾਲ ਜਮ ਜੋਹੇ ਨਾ ਸਕੈ, ਸੱਚ ਕਾ ਪੰਥਾ ਥਾਟਿਓ।
ਕੱਲ ਤੱਕ ਇਹ ਨਿੰਦਕ ਝੂਠ ਬੋਲਦਾ ਸੀ, ਗੱਲ ਘਟਾ ਕੇ ਬੋਲਦਾ ਸੀ, ਹੁਣ ਸੱਚ ਕਾ ਪੰਥਾ ਥਾਟਿਆ, ਹੁਣ ਤੇ ਸੱਚ ਬੋਲਦਾ, ਹੁਣ ਤੇ ਸਹੀ ਬੋਲਦਾ, ਹੁਣ ਗਲਤ ਬਿਆਨੀ ਨਹੀਂ ਕਰਦਾ, ਹੁਣ ਜ਼ਬਾਨ ਨੂੰ ਇਸਨੇ ਸੰਕੋਚ ਲਿਆ, ਹੁਣ ਤੇ ਸੱਚ ਦੇ ਮਾਰਗ ਤੇ ਚੱਲਦਾ, ਭਾਵ ਰਸਨਾ ਨਾਲ ਸੱਚ ਹੀ ਸੱਚ ਬੋਲਦਾ, ਸਮੇਂ ਦਾ ਹੁਣ ਇਸਦੇ ਉੱਤੇ ਪ੍ਰਭਾਵ ਨਹੀਂ ਪੈਂਦਾ, ਔਰ ਇਹ ਆਉਣ ਜਾਣ ਤੋਂ ਬਚ ਜਾਂਦਾ। ਹਾਂਜੀ,
ਖਾਤ ਖਰਚਤ ਕਿਛ ਨ ਖੁੱਟਤ ਨਾਹੀ, ਰਾਮ ਰਤਨ ਧਨ ਖਟਿਓ।
ਪਰਮਾਤਮਾ ਦੇ ਨਾਮ ਦੇ ਧਨ ਨੂੰ ਇਸਨੇ ਹੁਣ ਖਟਿਆ, ਇਕੱਠਾ ਕੀਤਾ, ਜਿਹਨੂੰ ਖਰਚਦੇ ਹਾਂ ਤੇ ਜਿਹਨੂੰ ਖਾਂਦੇ ਹਾਂ ਮੁੱਕਦਾ ਨਹੀਂ। ਧਨ ਖਰਚੀਏ ਤੇ ਕੁਝ ਘਟਦਾ ਹੈ, ਵੰਡੀਏ ਤੇ ਕੁਝ ਘਟਦਾ ਹੈ, ਇੱਕੋ ਹੀ ਧਨ ਹੈ, ਜਿਤਨਾ ਵੰਡੋ ਉਤਨਾ ਹੀ ਵੱਧਦਾ ਹੈ, ਔਰ ਜਿਤਨਾ ਖਰਚੋ ਖਾਓ ਉਤਨਾ ਹੀ ਵੱਧਦਾ ਹੈ, ਉਹ ਕੇਵਲ ਨਾਮ ਧਨ ਹੈ। ਜਿਤਨਾ ਦੂਜਿਆਂ ਨੂੰ ਦੱਸੋ ਕੋਈ ਘਟਦਾ ਨਹੀਂ। ਜਿਹੜੇ ਕਹਿੰਦੇ ਨਾ ਇਹ ਮੰਤਰ ਫਰਾਣੇ ਤੋਂ ਲਿਆ ਹੈ, ਉਹ ਕਹਿੰਦੇ ਸਨ ਦੂਜੇ ਨੂੰ ਦੱਸੋ ਨਾ ਤਾਂ ਮੰਤਰ ਹੋਵੇਗਾ ਨਹੀਂ, ਕੁਛ ਵੀ ਨਹੀਂ। ਇਹ ਸਭ ਐਵੇਂ ਹੀ ਪਖੰਡ ਚੱਲਦਾ ਪਿਆ, ਆਪਣਾ ਪ੍ਰਭਾਵ ਪਾਉਣ ਵਾਸਤੇ, ਆਪਣੀ ਮਹਿਮਾ ਜੋ ਹੈ ਬਣਾਉਣ ਵਾਸਤੇ। ਜਿਸਦੇ ਕੋਲ ਨਾਮ ਹੈ, ਗਿਆਨ ਹੈ, ਉਹਤੇ ਵੰਡੇਗਾ। ਇੱਕੋ ਹੀ ਦੌਲਤ ਹੈ ਜਦ ਜਿਸ ਦਿਨ ਬੰਦੇ ਨੂੰ ਮਿਲਦੀ ਹੈ, ਵੰਡਣ ਦੇ ਵਿੱਚ ਆਨੰਦ ਆਉਂਦਾ ਹੈ, ਧਨ ਸੋਮਪਣੇ ਦੇ ਵਿੱਚ ਆਨੰਦ ਆਉਂਦਾ, ਇਕੱਠਾ ਕਰਾਂ, ਦੂਜੇ ਨੂੰ ਦੇਣਾ ਹੀ ਨਹੀਂ, ਦੂਜੇ ਨੂੰ ਦਿਖਾਉਣਾ ਹੀ ਨਹੀਂ, ਦੂਜੇ ਦੀ ਹਵਾ ਵੀ ਨਹੀਂ ਲੱਗਣ ਦਿੰਦੀ। ਕਈ ਦਫ਼ਾ ਪਿਓ ਪੁੱਤਰ ਤੋਂ ਛੁਪਾਉਂਦਾ, ਭਰਾ ਭਰਾ ਤੋਂ ਛੁਪਾਉਂਦਾ, ਐਸਾ ਵੀ ਮਾਹੌਲ ਹੋ ਜਾਂਦਾ, ਪਤੀ ਪਤਨੀ ਤੋਂ ਛੁਪਾਉਂਦਾ, ਪਤਨੀ ਪਤੀ ਤੋਂ ਵੀ ਛੁਪਾਉਂਦੀ, ਨਾ ਪਤਾ ਚੱਲਦਾ। ਇੱਕੋ ਹੀ ਧਨ ਹੈ ਜਿਹਨੂੰ ਆਪਣਿਆਂ ਤੋਂ ਵੀ ਛੁਪਾਇਆ ਜਾਂਦਾ ਹੈ, ਫਿਰ ਇੱਕ ਐਸਾ ਧਨ ਹੈ ਜਿਹਨੂੰ ਦੁਸ਼ਮਣਾਂ 'ਚ ਵੀ ਵੰਡਿਆ ਜਾਂਦਾ ਹੈ, ਨਾਮ ਨਾਲ ਪਰਮਾਤਮਾ ਦਾ। ਇੱਕ ਐਸਾ ਧਨ ਹੈ ਜਿਹਨੂੰ ਸੋਮਪਣੇ ਨਾਲ ਇਕੱਠਾ ਕਰਕੇ ਖੁਸ਼ੀ ਮਿਲਦੀ ਹੈ, ਇੱਕ ਐਸਾ ਧਨ ਹੈ ਜਿਹਨੂੰ ਵੰਡ ਕੇ ਆਨੰਦ ਮਿਲਦਾ ਹੈ, ਜਿਹਨੂੰ ਵੰਡ ਕੇ ਜੋ ਹੈ ਪ੍ਰਸੰਨਤਾ ਮਿਲਦੀ ਹੈ। ਤਾਂ ਸਾਹਿਬ ਕਹਿੰਦੇ ਨੇ ਖਾਂਦੇ ਹਾਂ, ਖਰਚਦੇ ਹਾਂ, ਵੰਡਦੇ ਹਾਂ, ਟੋਟ ਨਹੀਂ ਆਉਂਦੀ, ਨਿਖੁੱਟਦਾ ਨਹੀਂ ਹੈ, ਵੱਧਦਾ। ਹਾਂਜੀ,
ਭਸਮ ਭੂਤ ਹੋਆ ਖਿਨ ਪਿੱਤਰ ਆਪਣਾ ਕਿਆ ਪਾਇਆ।
ਸਤਿਗੁਰੂ ਦੇਵ ਜੀ ਮਹਾਰਾਜ ਇੱਥੇ ਜੋ ਹੈ ਪ੍ਰਮਾਣ ਕਰਦੇ ਪਏ ਨੇ, ਜੋ ਕੁਛ ਇਹ ਨਿੰਦਾ ਦਾ ਪਸਾਰਾ ਬਣਿਆ ਸੀ, ਪ੍ਰਮਾਤਮਾ ਦਾ ਨਾਮ ਧਨ ਜੈਸੇ ਖਟਿਆ, ਨਾਮ ਉਚਾਰਨ ਕੀਤਾ, ਸਾਰੀ ਨਿੰਦਾ ਭਸਮਭੂਤ ਹੋ ਗਈ, ਔਰ ਇਸ ਤਰ੍ਹਾਂ ਆਪਣੀ ਮਿਹਨਤ ਦਾ ਉਸਨੇ ਫਲ ਪਾ ਲਿਆ। ਜੋ ਉਸਨੇ ਜਪ ਕੀਤਾ, ਜੋ ਉਸਨੇ ਤਪ ਕੀਤਾ, ਜੋ ਉਸਨੂੰ ਗੁਰੂ ਦੀ ਕਿਰਪਾ ਦੀ ਪ੍ਰਾਪਤੀ ਹੋਈ, ਉਸ ਨਾਲ ਇਹ ਸਾਰਾ ਦਾ ਸਾਰਾ ਨਿੰਦਾ ਦਾ ਪਸਾਰਾ ਬਸਮਾਭੂਤ ਹੋ ਗਿਆ, ਖਾਕ ਹੋ ਗਿਆ, ਕਿਸੇ ਦੀ ਨਿੰਦਾ ਨਹੀਂ ਕਰਦਾ ਹੁਣ। ਹੁਣ ਜ਼ਬਾਨ ਨੂੰ ਇਸਨੇ ਕਾਬੂ 'ਚ ਕਰ ਲਿਆ, ਹੁਣ ਸੱਚੀ ਸੱਚ ਬੋਲਦਾ। ਹਾਂਜੀ,
ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਵਾਇਆ।
ਸਾਰਾ ਜਗਤ ਦੇਖ ਰਿਹਾ ਹੈ ਕਿ ਕੱਲ ਤੱਕ ਤੇ ਮਹਾਂ ਨਿੰਦਕ ਸੀ, ਜਿੱਥੇ ਬੈਠਦਾ ਸੀ ਨਿੰਦਾ ਹੀ ਨਿੰਦਾ ਕਰਦਾ ਸੀ, ਅੱਜ ਇਸ ਦੀ ਰਸਨਾ ਤੇ ਸੱਚ ਆ ਗਿਆ, ਸੰਜਮੀ ਹੋ ਗਿਆ। ਪ੍ਰਭੂ ਦਾ ਇਹ ਖੇਲ ਸਾਰੀ ਦੁਨੀਆਂ ਵੇਖ ਰਹੀ ਹੈ। ਮਹਾਰਾਜ ਕਹਿੰਦੇ ਮੈਂ ਦੇਖ ਰਿਹਾ ਔਰ ਮੈਂ ਕਹਿ ਰਿਹਾ ਕਿ ਪ੍ਰਭੂ ਦੀ ਇੱਕ ਲੀਲਾ ਐਸੀ ਵਰਤੀ ਕਿ ਕੱਲ ਤੱਕ ਨਿੰਦਾ ਹੀ ਨਿੰਦਾ ਸੀ, ਅੱਜ ਨਹੀਂ। ਤਾਂ ਫਿਰ ਇਹ ਆਪਣੇ ਆਪ ਦੇ ਸ਼ਬਦ ਤੇ ਨਿੰਦਾ, ਸ਼ਬਦ ਤੇ ਨਿੰਦਾ ਸੁਭਾਵ ਬਹੁਤ ਵੱਡੀ ਇੱਕ ਵਿਆਖਿਆ ਮੰਗਦਾ ਹੈ ਤੇ ਖੋਜ ਮੰਗਦਾ ਹੈ। ਇੱਕ ਮਾਨਸਿਕ ਕਮਜ਼ੋਰੀ ਹੈ, ਬਹੁਤ ਪ੍ਰਬਲ ਗੁਨਾਹ ਹੈ ਜ਼ਬਾਨ ਦਾ। ਅਗਰ ਕੋਈ ਨਿੰਦਾ ਕਰ ਰਿਹਾ ਤਾਂ ਉਸਨੂੰ ਇਤਨਾ ਤੇ ਸਮਝ ਲੈਣਾ ਚਾਹੀਦਾ ਮੈਂ ਬਹੁਤ ਵੱਡਾ ਗੁਨਾਹ ਕਰ ਰਿਹਾ। ਔਰ ਮਹਾਰਾਜ ਕਹਿੰਦੇ ਨਿੰਦਾ ਭਲੀ ਕਹਾਉ ਕਿ ਨਾਹੀ, ਕੌਣ ਕਰਦੇ ਨੇ ਮਨ ਮੁੱਖ ਮੁਗਦ ਕਰਨ, ਫੈਸਲਾ ਕਰ ਲੈਣ ਕੌਣ ਕਰਦੇ ਨੇ। ਮੌਕਾ ਲੇ ਤਿੰਨਾ ਨਿੰਦਕਾਂ, ਨਰਕੇ ਹੋਰ ਪਾਉਣ, ਇਸ ਗੁਨਾਹ ਕਰਕੇ ਕੁੰਭੀ ਨਰਕ ਦੇ ਜਾਣਗੇ, ਬਹੁਤ ਵੱਡਾ ਦੁੱਖ ਭੋਗਣਗੇ। ਮਹੀਨੇ ਦੇ ਅਰਥ ਦੀ ਆਪ ਜੋ ਹੈ ਸਰਵਨ ਕਰ ਲਓ, ਪੰਜ ਮਿੰਟ ਮੈਂ ਆਪ ਜੀ ਦੇ ਹੋਰ ਲਵਾਂ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ।
ਕੱਤਕ ਕਰਮ ਕਮਾਉਣੇ ਦੋਸ ਨਾ ਕਾਹੂ ਜੋਗਾ।
धन गुरु अर्जन देव जी महाराज ने इस महीने दे कर्म सिद्धांत नूं साडे सामने रखिया। कर्म एक बीज है, विज्ञान सफल हो गया है बीज दे फल वेखण नूं। एक साइंटिस्ट सफल हो गया इस बीज दे चों केड़ा फल निकलेगा, केड़े रंग दा निकलेगा, पत्ते कैसे निकलणगे, फुल कैसे होणगे। विज्ञान बीज दे फल नूं वेखण दे सफल हो गया, संत कर्म दे फल नूं वेखण दे सफल हो गया। तो विज्ञान ने चंगे बीज बनाने शुरू किए, पहले नालों बहुत वधिया बीज आ गए, क्योंकि बीज दे फल नूं वेखण दे साइंटिस्ट सफल हो गए। उन्हें ऐसियां बारीक मशीनां बना दित्तियां ने, वो देख सकदा इस बीज दे जो केड़ा फल निकलेगा, किस तरह का निकलेगा, उसका स्वाद कैसा होगा, पत्ते कैसे होंगे, फुल कैसे होंगे। विज्ञान सफल हो गया, बीज दे फल वेखण दे साइंटिस्ट सफल होया, कर्म दे फल वेखण दे संत सफल होया। इस कर्म का की फल हो सकता? तो विज्ञान ने फिक्र की चंगे बीजा की, संत ने फिक्र की चंगे कर्मां की। एक साइंटिस्ट ने फिक्र की चंगे बीजा की, बीज चंगे होन ताकि फुल चंगे पैदा होन, फल चंगे पैदा होन, अनाज चंगा पैदा होवे, पशु चंगे पैदा होन। उन्होंने चंगा बीज बनाने की कोशिश की थी, परम आनंद की प्राप्ति होए संत ने चंगे कर्म करने की कोशिश की थी। उन्हों दिस पिया कि इस कर्म दे चों ते दुख निकलेगा, ये नहीं करना। इस कर्म दे चों आनंद निकलेगा, इस कर्म दे चों रस निकलेगा। जो कर्म दे च फल वेखण दे सफल हो जाए संत, कर्मां दे प्रति सावधान हो जाएगा। जो बीज दे फल वेखण लिच सफल हो जाए साइंटिस्ट, वो बीजां दे प्रति सावधान हो जाएगा। तो महाराज कहंदे ने अगर कोई दुख वापरिया है तो किसे नूं दोषी ना ठहरा, अपने बीज नूं दोषी ठहरा जिहड़ा तू बोया, अपने कर्मां नूं ही जो है दोषी ठहरा। कत्तक दे महीने का उपदेश करदे आया सतगुरु ये सिद्धांत साडी झोली च पा रहे। हां जी,
परमेश्वर ते भुल्लिया व्यापन सबे रोग।
कर्मां दे चों एक ऐसा एक कर्म है जो सारे मानसिक शरीरक ते आर्थिक ते होर तरह तरह के रोगों नूं जन्म दिंदा है, वो कर्म है ईश्वर नूं भुल जाना। बस इस पर सारे दुख संताप पैदा होंदे ने। अगर उसनूं भुलण नाल सारे रोग पैदा होंदे ने तो उसनूं याद करन नाल सारे आनंद पैदा होंदे ने, सारे सुख पैदा होंदे ने, सारा रस पैदा होंदा। हां जी,
जो
ईश्वर तो बेमुख होकर अपनी जिंदगी जो है बतीत करते हैं, जन्म मरण के चक्कर पै रहे ने, बहुत लंबा गेड़ा इन्हों लिए हो जाता है। हाँ जी,
हिन मैं कौड़े हुए गए जितने माया को,
माया दे जितने पसारे ते भोग जो मिठे करके स्वादले करके रस माण रहा सी, आखिर सहजे सहजे सामने प्रत्यक्ष रूप विच वो कौड़े हो गए। भाव उन्हां चो दुख निकलिया, उन्हां तो संताप निकलिया, जिन्हां नूं गुनाह ते पाप दिसदे नहीं सन ते अनर्थ करी जा रहे सन ते अनर्थ मिठा लगदा सी, आखिर जैसे वो फलीभूत होए कर्म ते फिर पश्चाताप फिर दुख। आखिर कर्म ते बीज है, एक अज्ञानी नूं नहीं दिसदा, एक आम बंदे नूं बीज दे वृक्ष नहीं दिखाई देंदा, एक आम बंदे नूं कर्मां विच की है कुछ भी नहीं दिखाई देंदा। सत्संग दा इह फल है कि ये अपने कर्मां प्रति सुचेत हो जाए। जित कीता पाईए अपना ता गाल बुरी क्यों गाली। हां जी,
बेचना कोई कर सका किसा रोवै रो,
तेरे कर्म ते हुण परमात्मा दे विचकार कोई होर विचौला नहीं है। जो तेरे कर्म ने परमात्मा न्याकारी है उसे मुताबिक जो है फल होणगे, कोई विचौला बन के हुण तेरे कर्मां तों तैनू कोई बचा नहीं सकदा। ते फल तेनू खाने पैणगे, रब्बी सिद्धांत आप बीज आपे ही खाए। परमात्मा दे दरबार विच ना रंग दी विचार, ना रूप दी, ना जात पात दी, ना मजहब दी, ना इलाके दी। परमात्मा दे दरबार विच विचार आउंदी है कर्मी कर्मी होए विचार, कर्मा दी होंदी है। तेरा रंग की है, रूप की है, मजहब की है, इलाका की है, भाषा की है, ये नहीं। परमात्मा विचार करता है कर्म की ने, कर्मी कर्मी होए विचार, सच्चा आप सच्चा दरबार, उसके दरबार विच केवल कर्मां दी विचार आउंदी। हां जी,
कीता किछु ना होई लिखिया तुर संजोग,
कीते हुए कर्मां दे मुताबिक जो संस्कार बन जांदे ने, उन्हां संस्कारां तो प्रेरा होया मनुख फिर जो है कर्म करता है, ਹੁਣ ਕੁਛ ਵੀ ਨਹੀਂ ਕੀਤਾ ਜਾ ਸਕਦਾ। ਜੈਸਾ ਧੁਰ ਦਰਗਾਓਂ ਸੰਸਕਾਰ ਬਣੇ ਨੇ, ਸੰਸਕਾਰਾਂ ਤੋਂ ਪ੍ਰੇਰਿਆ ਹੋਇਆ ਕਰਮ ਕਰੇਗਾ, ਫਿਰ ਇਹਨਾਂ ਕਰਮਾਂ ਤੋਂ ਫਿਰ ਦੁੱਖ ਨਿਕਲਣਗੇ, ਸੰਤਾਪ ਨਿਕਲਣਗੇ। ਹਾਂਜੀ,
ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਦਿਓ।
ਕੁਝ ਇਸ ਤਰ੍ਹਾਂ ਦਾ ਹਿੱਸਾ ਹੋਵੇ, ਕੁਝ ਇਸ ਤਰ੍ਹਾਂ ਦੀ ਪ੍ਰਾਲਾਵਤ ਹੋਵੇ, ਸਤਸੰਗ ਨਸੀਬ ਹੋ ਜਾਏ ਤੇ ਪਰਮਾਤਮਾ ਦਾ ਮਿਲਣ ਹੋ ਜਾਏ, ਤਾਂ ਫਿਰ ਸਾਰੇ ਦੁੱਖ ਸੰਤਾਪ ਮਿਟ ਜਾਂਦੇ ਨੇ, ਸਾਰਾ ਸੋਗ ਵਿਯੋਗ ਹਟ ਜਾਂਦਾ, ਪ੍ਰਭੂ ਦੇ ਮਿਲਾਪ ਨਾਲ ਹੀ ਆਨੰਦ ਬਣ ਜਾਂਦਾ। ਹਾਂਜੀ,
ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ।
ਇਹ ਪਰਿਪੂਰਨ ਪ੍ਰਮਾਤਮਾ ਆਪਣੇ ਦਾਸਰੇ ਨਾਨਕ ਨੂੰ ਰੱਖ ਲੈ, ਤੂੰ ਬੰਧਨਾਂ ਦੇ ਤੋੜਨ ਵਾਲਾ, ਕਰਮਾਂ ਦੇ ਬੰਧਨਾਂ ਨੂੰ ਹਟਾਉਣ ਵਾਲਾ, ਰਹਿਮਤ ਕਰ, ਬਖਸ਼ਿਸ਼ ਕਰ, ਕਰਮਾਂ ਦੇ ਬੰਧਨ ਤੋੜ ਕੇ ਆਪਣੇ ਚਰਨਾਂ ਦੇ ਜੋ ਹੈ ਰੱਖ।
ਅਗਰ
ਕੱਤਕ ਦੇ ਮਹੀਨੇ ਦੇ ਸਤਸੰਗ ਨਸੀਬ ਹੋ ਜਾਏ, ਸੰਗਤ ਦਾ ਮਿਲਾਪ ਹੋ ਜਾਏ, ਤਾਂ ਫਿਰ ਪਰਮਾਤਮਾ ਦਾ ਮਿਲਾਪ ਹੋ ਜਾਂਦਾ, ਸਾਰੀ ਸੋਚਣੀ, ਸਾਰੀਆਂ ਚਿੰਤਾਵਾਂ, ਸਾਰੇ ਦੁੱਖ ਸੰਤਾਪ ਜੋ ਹੈ ਮਿਟ ਜਾਂਦੇ ਨੇ। ਇੱਥੇ ਹੀ ਸਮਾਪਤੀ। ਵਾਰ ਵਾਰ ਸਾਰਿਆਂ ਦਾ ਧੰਨਵਾਦ। ਫੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।